ਇੱਕ ਉਹ ਅਹੰਕਾਰ ਸਤਿਗੁਰ ਪ੍ਰਸਾਦ ਰਾਜ ਆਸਾ ਮੁਹੱਲਾ ਨਾਵਾ ਬਿਰਥਾ ਕਹੋ ਕੌਣ ਕਿਉਂ ਮਨ ਕੀ
ਨੌਵੇਂ ਪਾਤਸ਼ਾਹ ਬਾਬੇ ਬੁਖਾਰੇ ਵੀ ਜਿਸ ਵਕਤ ਪ੍ਰਗਟ ਹੋਏ ਹੈ ਉਸ ਵੇਲੇ ਮਹਾਰਾਜ ਨੇ ਜਿਹੜੇ ਨੌ ਸ਼ਬਦ ਆਏ ਹਨ ਗੌੜੀ ਦੇ ਅੰਦਰ ਇਹ ਵੀ ਉੱਥੇ ਸਿੱਖਾਂ ਨੂੰ ਉਪਦੇਸ਼ ਦਿੱਤਾ ਹੈ ਇਹ ਵੀ ਉੱਥੇ ਇੱਕ ਜਗਿਆਸੂ ਮਹਾਰਾਜ ਦੀ ਸ਼ਰਨ ਆਇਆ ਦੁਖੀ ਹੋ ਕੇ ਉਸ ਉਪਦੇਸ਼ ਮਹਾਰਾਜ ਦਿੰਦੇ ਹੈ ਪੰਜ ਹਰੀਨਾਰਾਇਣ ਉਪਦੇਸ਼ ਵਾਲੇ ਨੇ ਇਹਦੇ ਅਰਥਾਂ ਨੂੰ ਹੋਰ ਤਰੀਕੇ ਨਾਲ ਵਰਤਿਆ ਹੈ ਪਰ ਗੁਰਮਾ ਦੇ ਅਸੂਲ ਨਾਲ ਜਿਵੇਂ ਹੈ ਇਸੇ ਸਮਝੋ ਪਰਮੇਸ਼ਰ ਓਂਕਾਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ
ਬਿਰਥਾ ਕਹੋ ਕੌਣ ਕਿਉਂ ਮਨ ਕੀ
ਗੁਰੂ ਤੇਗ ਬਹਾਦਰ ਸਾਹਿਬ ਦੇ ਪਾਸ ਸਿੱਖ ਵੱਲੋਂ ਬੇਨਤੀ ਇਸ ਗੁਰੂ ਆਪ ਤੋਂ ਬਿਨਾਂ ਜਿਹੜੀ ਬਿਰਥਾ ਪੀੜਾ ਹੈ ਮੈਨੂੰ ਜੰਮਣ ਮਰਨ ਦੀ ਬਿਰਥਾ ਜਿਹੜੀ ਹਾਲਤ ਹੈ ਮੇਰੇ ਮਨ ਦੀ ਇਹ ਕਿਸਦੇ ਪਾਸ ਆਪ ਤੋਂ ਬਿਨਾਂ ਨਾ ਰਹਿਣ ਮੈਂ ਮਨ ਦੀ ਹਾਲਤ ਦੱਸਾਂ ਤੁਸੀਂ ਸੁਣਨ ਵਾਲਿਓ ਕਿਰਪਾ ਕਰੋ
ਦੱਸੋ
ਮੇਰਾ ਮਨ ਲੋਭ ਨਾਲ ਪਕੜਿਆ ਹੋਇਆ ਦੱਸੋ ਵੀ ਸਾਡੇ ਪਦਾਰਥਾਂ ਦੌੜਿਆ ਫਿਰਦਾ ਹਰਕਾਰੇ ਵੀ
ਨਿਆਣੀ
ਨੇ ਧਨ ਦੀ ਆਸ ਲੱਗਾ ਜਿਸ ਕੋਲੇ ਜਾ ਕੇ ਖੁਸ਼ਾਮਦ ਕਰਦਾ ਵੀ ਇੱਥੋਂ ਮੈਨੂੰ ਮਾਇਆ ਮਿਲੇ ਧਨ ਦੀ ਆਸ ਹੀ ਲੱਗਾ ਰਹਿੰਦਾ ਹਰ ਵਕਤ
ਸੁਖ ਕਹਿ ਹੀਤ ਬਹੁਤ ਦੁਖ ਪਾਵਤ
ਵਿਖੇ ਸੁਖਾਂ ਦੇ ਭੋਗਣ ਵਾਸਤੇ ਬੜਾ ਜਨਮਾਂ ਜਨਮਾਂਤਰਾਂ ਚ ਇਹ ਸੁਖ ਤੇ ਸ਼ਿਵ ਬ੍ਰਹਮ ਡਰਾਨਾ ਸੁਖ ਹਮੋ ਸਾਜ ਕਰ ਜਾਣਾ ਇਹ ਸ਼ਿਵ ਨੂੰ ਮੋਹਣੀ ਉਤਾਰ ਦੇ ਸੁਖ ਖਾਇਆ ਸੀ ਡਰਦਾ ਫਿਰਦਾ ਹੈ ਅਤੇ ਇਸੇ ਸੁਖ ਨੂੰ ਬ੍ਰਹਮਾ ਦੇ ਫਿਰ ਜਦੋਂ ਧਾਰੇ ਸੀ ਉਸ ਵੇਲੇ ਸਰਾਸੀ ਤੋਂ ਰੋਹਣੀ ਨਾਲ ਪੁੱਤਰ ਪੈਦਾ ਕਰ ਲਿਆ ਸੀ ਉਸ ਵਿਸ਼ੇ ਸੁਖ ਰਾਤ ਜਿਹਦੇ ਦੇਵਤੇ ਵੀ ਪਏ ਡਰਦੇ ਹੈ ਸੁੱਖੇ ਹਿੱਤ ਬਹੁਤ ਦੁੱਖ ਪਾਵਤ ਵਿਸ਼ੇ ਸੁਖ ਦੀ ਪ੍ਰਾਪਤੀ ਵਾਸਤੇ ਬੜਾ ਹੀ ਜਨਮਾਂ ਚ ਭਰਮਦਾ ਦੁੱਖ ਪਾਉਂਦਾ ਹੈ
ਹਰੇਕ ਕਰਕ ਜਨ ਜਨ ਕੀ
ਹਰੇਕ ਜਣੇ ਜਣੇ ਦੀ ਹਰੇਕ ਦੀ ਸੇਵਾ ਕਰਦਾ ਹੈ ਹਰੇਕ ਆਦਮੀ ਦੀ ਕੋਠੇ ਵਾਲੀ ਜਣਾ ਜਣਾ ਆਦਮੀ ਨੂੰ ਕਹਿੰਦੇ ਹਨ ਹਰੇਕ ਪੁਰਖ ਦੀ ਸੇਵਾ ਕਦੇ ਕਿਸੇ ਦੀ ਜਾ ਕੇ ਚੌਕਰੀ ਪਾਉਂਦਾ ਹੈ ਕਿਸੇ ਦੀ ਨੌਕਰੀ ਕਰਦਾ ਹੈ ਕਿਸੇ ਦੇ ਨਿਆਣੇ ਖਿਡਾਉਂਦਾ ਹੈ ਜਣਿਆ ਜਣਿਆ ਦੀ ਹਰੇਕ ਦੀ ਇਹ ਸੇਵਾ ਕਰਦਾ ਫਿਰਦਾ ਹੈ ਟਹਿਲ ਕਰਦਾ
ਹੈ ਦੁਆਰ ਸਵਾਨ ਜਿਉਂ ਦੂਲਕ
ਕਦੇ ਬੇੜੀ ਦੇ ਦੁਆਰੇ ਚ ਕਦੇ ਪਹਿਰੋਂ ਦੇ ਬੂਹੇ ਅੱਗੇ ਕਦੇ ਸੁਲਤਾਨ ਦੇ ਅੱਗੇ ਰੋਟ ਪਕਾਉਂਦਾ ਕਦੇ ਗੁੱਗੇ ਦੀਆਂ ਸੇਵੀਆਂ ਚੜਾਉਂਦਾ ਕਿਉਂ ਬੂਹਿਆਂ ਬੂਹਿਆਂ ਤੇ ਦੁਆਰਾਂ ਦੁਆਰਾਂ ਵਿੱਚ ਭਟਕ ਕੁੱਤੇ ਨੂੰ ਦੋਲਦਾ ਫਿਰਦਾ ਹੈ ਲੋਕ ਨਰਾਦਰੀ ਕਰਦੇ ਹੈ ਫਿਰ ਵੀ ਪਰਵਾਹ ਨਹੀਂ ਕਰਦਾ ਹੈ ਫਿਰ ਵੀ ਆਸ ਅਗਲੇ ਮੈਨੂੰ ਇੱਥੋਂ ਪਦਾਰਥ ਮਿਲੇ
ਸਿੱਧ ਰਾਮ ਭਜਨ ਕੀ
ਜਿੰਨਾ ਰੂਪੀ ਦੁਆਰਿਆਂ ਦਾ ਕੁੱਤੇ ਨੂੰ ਡੋਲਦਾ ਸੀਗਾ ਆਰਾਮ ਪਰਮੇਸ਼ੁਰ ਦੇ ਭਜਨ ਦੀ ਕੋਈ ਸ਼ੁੱਧ ਗਿਆਤ ਨਹੀਂ ਇਹਨੂੰ ਪਰਮੇਸ਼ੁਰ ਦਾ ਭਜਨ ਨਹੀਂ ਚੇਤੇ ਕਰਦਾ ਜੋ ਸਭ ਕੁਝ ਦਾਤਾ ਹੈ
ਮਾਨਸ ਜਨਮ
ਇਸ ਪ੍ਰਕਾਰ ਮਨੁੱਖਾ ਜਨਮ ਨੂੰ ਮਿਲਿਆ ਸੀ ਸਾਰੀਆਂ ਜੀਵਾਂ ਦਾ ਸਰਦਾਰ ਬਣਾਇਆ ਸੀ ਇਸ ਨੂੰ ਆਕਾਰ ਇਸ ਲਈ ਗੁਆਈ ਜਾਂਦਾ ਹੈ
ਨਾਜ ਨਾ ਲੋਕ ਹੱਸਣ ਕੀ
ਇਹਨਾਂ ਦੇ ਲੋਕ ਸੰਤ ਮਹਾਤਮਾ ਵੀ ਕੀ ਕਹਿਣਗੇ ਇਹ ਮਨੁੱਖਾ ਜਨਮ ਧਾਰਿਆ ਵੇਖੋ ਵਿਕਾਰਾਂ ਚ ਫਸ ਕੇ ਐਵੇਂ ਜਿੰਦਗੀ ਬਰਬਾਦ ਕਰ ਲਈ ਕਿ ਉਹਨਾਂ ਸੰਤਾਂ ਦੇ ਹੱਸਣ ਦੀ ਤੇ ਸਾਡੇ ਪਿਤਰ ਲੋਕ ਜਿਹੜੇ ਆ ਬਜੁਰਗ ਜਿਨ੍ਹਾਂ ਦੀ ਕੁਲ ਤੁਸੀਂ ਜੰਮੇ ਹੈ ਉਹਨਾਂ ਦੀ ਹੱਸਣ ਦੀ ਸ਼ਰਮ ਨਹੀਂ ਆਉਂਦੀ ਵੀ ਇਹ ਸਾਡੀ ਕੁਲ ਚ ਪੈਦਾ ਹੋ ਕੇ ਕਿੱਡਾ ਨਲਾਇਕ ਪੈਦਾ ਹੋਇਆ ਕਿਵੇਂ ਸ਼ਰਾਬਾਂ ਪੀਂਦਾ ਹੈ ਕਿਵੇਂ ਬਦਮਾਸ਼ੀਆਂ ਕਰਦਾ ਹੈ ਕਿਵੇਂ ਚੋਰੀਆਂ ਕਰਦਾ ਹੈ ਕਿਵੇਂ ਠੱਗੀਆਂ ਕਰਦਾ ਹੈ ਉਹ ਬਜ਼ੁਰਗਾਂ ਦੇ ਫਿਰ ਸਾਧ ਕਰਦਾ ਫਿਰੂਗਾ ਉਹਨਾਂ ਦੇ ਹੱਸਣ ਦੀ ਇਹਨੂੰ ਲਾਜ ਨਹੀਂ ਆਉਂਦੀ ਕਿ ਕੀ ਕਹਿਣਗੇ ਸਾਡੀ ਕੁਲ ਨੂੰ ਕਲੰਕਿਤ ਕਰਦਾ ਹੈ ਇਸ ਨੇ
ਨਾਨਕ ਹਰ ਜਸ ਕਿਉਂ ਨਹੀਂ ਗਾਵ
ਸਤਿਗੁਰੂ ਸਾਹਿਬ ਜੀ ਉੱਤਰ ਦਿੰਦੇ ਹੈ ਭਾਈ ਇਹ ਜੇ ਤਾਂ ਦੁੱਖਾਂ ਤੋਂ ਛੁੱਟਣਾ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਕਹਿੰਦੇ ਹੈ ਹਰੀ ਦਾ ਜਸ ਕੀਰਤਨ ਕਿਉਂ ਨਹੀਂ ਗਾਉਂਦਾ ਹੈ ਤੂੰ
ਸੈਤਾਨ ਕੀ
ਇਹ ਜਿਹੜੀ ਖੋਟੀ ਮਾਤਾ ਨੇ ਤੇਰੇ ਸਿਰ ਚਿੰਬੜੀ ਹੋਈ ਸਾਰੀਆਂ ਤੁਕਾਂ ਚ ਦੱਸੀ ਹੈ ਇਹ ਤੇਰੇ ਸਰੀਰ ਚੋਂ ਵੀ ਤਨ ਚੋਂ ਤੂੰ ਹੋ ਮਨ ਵਿਚੋਂ ਵੀ ਇਹ ਸਾਰੀ ਨਾਸ ਹੋ ਜਾਵੇਗੀ ਜੇ ਕਰਕੇ ਮਹਾਰਾਜ ਦੇ ਗੁਣ ਗਾ ਲਵੇ ਕਿ ਉਹ ਛੁਟਕਾਰਾ ਪਾਵੇਗਾ
ਮਾਨਸ ਜਨਮ ਆਕਾਰ ਸੁਰਤ ਲੋਕ ਹੱਸਣ ਕੀ ਨਾਨਕ ਹਰ ਜਸ ਕਿਉਂ ਨਹੀਂ ਗਾਵਤ ਵਾਹਿਗੁਰੂ
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਰਾਜ ਆਸਾ ਮਹੱਲਾ ਪਹਿਲਾ ਹਸ ਪਰਿਓ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਪੁੱਤਰ ਅਵ ਘੱਟ ਸਰਵਰ ਨਾਰਾ ਵਾਹਿਗੁਰੂ ਜੀ ਕਾ ਖਾਲਸਾ। ਸਤਿਗੁਰੂ ਜੀ ਸਾਜੀ ਮਾ ਜੀ ਗੁਰੂ ਖਾਲਸਾ ਸਾਹਿਬ ਸਿੰਘ ਜੀ ਸਤਿਗੁਰੂ ਅੰਤਰਗਿਆਨੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਦੋਂ ਦੇਸ਼ਾਂ ਪ੍ਰਦੇਸ਼ਾਂ ਵਿੱਚ ਵਿਚਰਦੇ ਹੋਏ ਨਾਨਕ ਮਤੇ ਪੁੱਜੇ ਹਨ ਉੱਥੇ ਸਿੱਧਾਂ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਦੀ ਚਰਚਾ ਹੋਈ ਹੈ ਤੇ ਸਿੱਧਾਂ ਦੇ ਵਿੱਚੋਂ ਧਰਤਰੀ ਜੀ ਨੇ ਇਹ ਜਿਹੜੇ ਪ੍ਰਸ਼ਨ ਕੀਤੇ ਹੈ ਉਹਨੂੰ ਉੱਪਰ ਗੁਰੂ ਸਾਹਿਬ ਇਸ ਅਸ਼ਟਪਦੀ ਚ ਦੱਸਦੇ ਹਨ। ਆਸਾ ਰਾਜ ਦੀਆਂ ਅਸ਼ਟਪਦੀਆਂ ਆਰੰਭ ਹੁੰਦੀਆਂ ਹਨ ਦੂਜੇ ਘਰ ਦੇ ਅੰਦਰ ਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ ਇੱਕੋ ਦੈ ਤੂੰ ਪਰਮੇਸ਼ਵਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਕਰ ਸਭ ਕੋਈ ਕਾਲਵਾਗ ਰੂਪ ਹੈ ਗੁਰੂ ਚੇਤਨ ਸਰੂਪ ਹੈ ਪ੍ਰਸਾਦ ਆਨੰਦ ਸਰੂਪ ਹੈ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਨਾਨਕ ਮਤੇ ਬਹੁਤ ਸਿੱਧਾਂ ਨੇ ਚਰਚਾ ਕੀਤੀ ਇਸ ਥਾਂ ਦਾ ਨਾਮ ਗੋਰਖ ਮਤਾ ਸੀ ਗੋਰਖ ਮਤਾ ਮਤਾ ਕੇ ਤੇ ਨਾਨਕ ਮਤਾ ਨਾਂ ਵਿਖਾਤਾ। ਇਸ ਪ੍ਰਕਾਰ ਸਾਹਿਬ ਸਿੰਘ ਜੀ ਸਿੱਧਾਂ ਦੀ ਜੋ ਚਰਚਾ ਹੋ ਕੇ ਸਿੱਧ ਹਾਰ ਗਏ ਉੱਥੇ ਇੱਕ ਲੜਕੇ ਨੂੰ ਇਹਨਾਂ ਨੇ ਟੋਆ ਪੱਟ ਕੇ ਵਿੱਚ ਵੀ ਰੱਖਿਆ ਸੀ ਕਿ ਧਰਤੀ ਤੂੰ ਕਹੋ ਮੈਂ ਸਿੱਧਾਂ ਦੀ ਹੈ। ਦੋ ਵਾਰੀ ਉਹਨੂੰ ਕਿਹਾ ਮੈਂ ਸਿੱਧਾਂ ਦੀ ਹੈ ਮਹਾਰਾਜ ਨੇ ਕਿਹਾ ਜੇ ਵੀ ਬੋਲਣ ਦੇ ਗਏ ਲੜਕਾ ਮਰ ਗਿਆ ਸੀ। ਫਿਰ ਉਹ ਮਰੇ ਲੜਕੇ ਨੇ ਇਹਨਾਂ ਕੱਢਿਆ ਬੜਾ ਪਛਤਾਵਾ ਕੀਤਾ ਗੁਰੂ ਮਹਾਰਾਜ ਸਾਹਿਬ ਜੀ ਦੀ ਆਗਿਆ ਨਾਲ ਗੋਰਖ ਦੀ ਖੜਾ ਲਾ ਕੇ ਫਿਰ ਜਿੰਦਾ ਹੋ ਗਿਆ ਸੀ ਉਹ ਬੱਚਾ। ਇਸ ਪ੍ਰਕਾਰ ਸਾਹਿਬ ਸਿੰਘ ਦੀ ਬੜੀ ਭਾਰੀ ਚਰਚਾ ਸਤਿਗੁਰਾਂ ਦੇ ਨਾਲ ਹੋਈ ਸੀ। ਉਸ ਵਕਤ ਸਿੱਧਾਂ ਨੇ ਧਰਤਰੀ ਨੂੰ ਮੁਖੀ ਕਰਕੇ ਸਤਿਗੁਰੂ ਜੀ ਦੇ ਨਾਲ ਬਚਨ ਬਲਾਸ ਕੀਤੇ ਆ ਜਿਹੜੇ ਉਹ ਇਹਨਾਂ ਅਸ਼ਟਪਦੀਆਂ ਜਾਂਦੇ ਆ ਸਾਨੂੰ ਇੱਕ ਅਦਵੈਤ ਰੂਪ ਪਰਮੇਸ਼ਵਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ।
ਪੁੱਤਰ ਅਵ ਘੱਟ ਸਰਵਰ ਨਾਰਾ
ਪਹਿਲਾਂ ਇਹ ਪ੍ਰਸ਼ਨ ਕੀਤਾ ਧਰਤਰੀ ਜੀ ਨੇ ਕਿ ਮਹਾਰਾਜ ਆਪਦੇ ਹਿਰਦੇ ਦਾ ਗਿਆਨ ਦੱਸੋ ਕਿਰਪਾ ਕਰਕੇ ਤਾਂ ਸੁਣ ਕੇ ਗੁਰੂ ਮਹਾਰਾਜ ਸਾਹਿਬ ਕਹਿੰਦੇ ਹਨ
ਪੁੱਤਰ ਅਵ ਘੱਟ ਸਰਵਰ
ਐਸਾ ਗਿਆਨ ਸੁਣੋ ਅਵ ਮੋਰੇ ਇਹੋ ਜਿਹਾ ਧਰਤਰੀ ਸਾਡੇ ਹਿਰਦੇ ਦਾ ਗਿਆਨ ਉਹ ਸੁਣਨਾ ਕਰ
ਭਰਪੁਰ ਧਾਰ ਰਹਿਆ ਸਭ ਥੋਰ
ਪਰਮੇਸ਼ਵਰ ਸਾਰਿਆਂ ਥਾਂ ਚ ਲਵਾ ਲਾ ਭਰਿਆ ਹੋਇਆ ਚੇਤਨਤਾ ਨਾਲ ਤੇ ਸਾਰਿਆਂ ਥਾਂ ਚ ਆਕਾਸ਼ ਵੀ ਨਹੀਂ ਪੂਰਨ ਹੈ ਸਾਰਿਆਂ ਸਾਧਨ ਨੂੰ ਆਪਦੇ ਵਿੱਚ ਆਸਰੇ ਧਾਰਨ ਕਰ ਰਿਹਾ ਹੈ ਤੇ ਸਭਨਾ ਜਗ੍ਹਾ ਵਿੱਚ ਹੈ ਇਹ ਸਾਡਾ ਗਿਆਨ ਹੈ ਸੁਣਨਾ ਕਰ ਹਿਰਦੇ ਦਾ। ਫਿਰ ਸੱਚੇ ਪਾਤਸ਼ਾਹ ਜੀ ਜਿਹੜੇ ਸਿੱਧ ਹੁੰਦੇ ਹਨ ਉਹ ਮਾਰੇ ਪਹਾੜਾਂ ਨੂੰ ਲੰਘ ਕੇ ਮਾਨਸੋਵਰ ਤੇ ਇਸ਼ਨਾਨ ਕਰਦੇ ਹੈ ਆਪ ਵੀ ਚਲੋ ਮਾਨਸੋਵਰ ਤੇ ਇਸ਼ਨਾਨ ਕਰੋ ਤਾਂ ਸੁਣ ਕੇ ਮਾਰੇ ਫਰਮਾਉਂਦੇ ਹਨ
ਉੱਤਰ ਅਵ ਘੱਟ ਸਰਵਰ ਨਾਵੈ
ਜੇ ਧਰਤਰੀ ਜੀ ਉੱਤਰ ਅਵ ਘੱਟ ਔਖੀਆਂ ਜਿਹੜੀਆਂ ਘਾਟੀਆਂ ਉੱਤਰ ਕੇ ਲੰਘ ਕੇ ਸਰਵਰ ਮਾਨਸਰੋਵਰ ਦੇ ਵੀ ਜੋ ਸਮੁੰਦਰਾਂ ਦੇ ਵਿੱਚ ਹੈ ਉਸ ਇਸ਼ਨਾਨ ਕਰਨ ਜੋ ਕਿ ਤੁਸੀਂ ਸਮਝਦੇ ਹੋ
ਬਕਾ ਨਾ ਬੋਲੇ ਹਰ ਗੁਣ ਗਾਵੇ
ਉੱਥੇ ਪਹਾੜੀਆਂ ਦੇ ਵਿੱਚ ਬਰਫ਼ਬਾਰੀ ਹੁੰਦੀ ਹੈ ਤੇ ਜੇ ਬੋਲੇ ਤਾਂ ਬਰਫ਼ ਉੱਤੇ ਡਿੱਗ ਪੈਂਦੀ ਹੈ ਇਸ ਕਰਕੇ ਜੋਗੀ ਜਦੋਂ ਮਾਨਸਰੋਵਰ ਤੇ ਜਾਂਦੇ ਆ ਬਕਦੇ ਨਹੀਂ। ਇਸੇ ਪ੍ਰਕਾਰ ਮਾਨਸਰੋਵਰ ਦੇ ਦਰਸ਼ਨ ਕਰਨ ਵਾਸਤੇ ਝੀਲ ਤੇ ਗਿਆ ਸੀ ਬੇਦੀ ਕਰਤਾਰ ਸਿੰਘ ਜੀ ਸਨ ਜਿਹੜੇ ਇਹਨਾਂ ਦੇ ਉੱਤੇ ਮੋਟਰ ਦੀ ਧਮਕ ਦੇ ਨਾਲ ਬਰਫ਼ ਦੇ ਕੇ ਲੱਤਾਂ ਟੁੱਟਣੀਆਂ ਸਨ ਦੋਵੇਂ ਫਿਰ ਇਹ ਸੋਟੀਆਂ ਕੱਛਾਂ ਹੇਠਾਂ ਦੇਖ ਕੇ ਤੁਰਿਆ ਕਰਦੇ ਸਨ ਇਹ ਵੀ ਇਹਦੀ ਹਾਲਤ ਹੋ ਗਈ ਸੀ ਇੰਨੀ ਬਰਫ਼ ਹੁੰਦੀ ਹੈ ਉੱਥੇ ਤੇ ਉਹ ਹੁਣ ਫਰਮਾਉਂਦੇ ਹਨ
ਬਕਾ ਨਾ ਬੋਲੇ ਹਰ ਗੁਣ ਗਾਵੇ
ਇਉਂ ਬਕਵਾਸ ਨਾ ਬੋਲੇ ਹਰੀ ਦੇ ਗੁਣਾਂ ਨੂੰ ਗਾਉਣਾ ਕਰੇ ਮਹਾਰਾਜ ਸਾਹਿਬ ਕਹਿੰਦੇ ਇਸੇ ਪ੍ਰਕਾਰ ਉੱਤਰ ਅਵਘੜ ਸਰਵਰ ਨਾਵੇ ਜਮ ਮਾਰਗ ਨੂੰ ਉੱਤਰ ਕਰਕੇ ਔਖੀਆਂ ਘਾਟੀਆਂ ਜਿਹੜੀਆਂ ਜਮ ਮਾਰਗ ਦੀਆਂ ਉਹ ਸਰਗ ਰੂਪੀ ਸੋਚ ਸਕਾਮੀ ਆਦਮੀ ਇਸ਼ਨਾਨ ਕਰਦੇ ਹੈ
ਬਕਾ ਨਾ ਬੋਲੇ ਹਰ ਗੁਣ ਗਾਵੇ
ਇਸ ਪ੍ਰਕਾਰ ਉੱਥੇ ਜਿਸੇ ਜਿਹੜੇ ਹਨ ਪ੍ਰਾਪਤ ਹੋਏ ਸਵਰਗ ਵਿੱਚ ਉਹਨਾਂ ਦੇ ਬਕਵਾਸ ਨੂੰ ਨਾ ਬੋਲਦਾ ਰਹੇ ਸਵਰਗ ਵਿੱਚ ਵੀ ਜਾ ਕੇ ਹਰੀ ਦੇ ਗੁਣ ਗਾਉਣੇ ਚਾਹੀਦੇ ਹੈ ਫਿਰ ਉਹ ਨਿਹਾਲ ਹੋ ਜਾਂਦਾ ਹੈ।
ਇਸੇ ਪ੍ਰਕਾਰ ਉੱਪਰ ਅਵਗਤ ਸਰਵਰ ਨਾਲ ਹੈ। ਔਖੀਆਂ ਘਾਟੀਆਂ ਜਿਹੜੀਆਂ ਹੈਗੀਆਂ ਆਸਾ ਤੇ ਕ੍ਰਿਸ਼ਨਾ ਦੀਆਂ, ਇਹਨਾਂ ਨੂੰ ਲੰਘ ਕਰਕੇ ਸਤਸੰਗਤ ਨੂੰ ਵੀ ਸਰੋਵਰ ਤੇ ਇਸ਼ਨਾਨ ਕਰੇ। ਇਹ ਸਾਧ ਸੰਗਤ ਵੀ ਇੱਕ ਮਾਨ ਸਰੋਵਰ ਹੈ, ਇਸ ਵਿੱਚ ਸੁਣਿਆ ਮੰਨਿਆ ਮਨ ਕੀਤਾ ਭਾਵ ਇਸ਼ਨਾਨ ਕਰਨਾ ਕਰੇ।
ਬਕਾ ਨਾ ਬੋਲੇ ਹਰ ਗੁਣ ਗਾਵੇ,
ਬਕਵਾਸ ਹੀ ਨਾ ਬੋਲਦਾ ਰਹੇ, ਸੰਗਤ ਨੂੰ ਮਿਲ ਕਰਕੇ ਹਰੀ ਦੇ ਗੁਣਾਂ ਨੂੰ ਗਾਵੇ, ਜਰਸ ਬਚਨਾਂ ਨੂੰ ਬੋਲਣਾ ਕਰੇ, ਉਹਦਾ ਇਸ਼ਨਾਨ ਸੰਗਤ ਮਿਲੇ ਹੋਏਗਾ, ਫਸਲਾ ਹੈ। ਇਸੇ ਪ੍ਰਕਾਰ ਫੇਰ
ਉੱਤਰ ਸਰਵਰ ਨਹਾਵੇ,
ਉੱਤਰ ਪੰਜ ਕੋਸਾਂ ਰੂਪੀ ਔਖੀਆਂ ਘਾਟੀਆਂ ਨੂੰ ਉੱਤਰ ਲੰਘ ਕਰਕੇ ਸਰਵਰ ਨਹਾਵੇ, ਬ੍ਰਹਮ ਰੂਪੀ ਸਰੋਵਰ ਤੇ ਇਸ਼ਨਾਨ ਕਰੇ। ਬ੍ਰਹਮ ਇੱਕ ਸਰੋਵਰ ਹੈ, ਇਹ ਆਤਮਾਨੰਦ ਰੂਪੀ ਜਲ ਹੈ, ਉਸ ਵਿੱਚ ਅਸਤਗੜ ਦੁੱਖ ਰੂਪ ਜਿਹੜੀ ਮੈਲ ਹੈ ਇਹ ਅਭਿਆਸ ਨੂੰ ਮੋਟੀਆਂ ਕਰੇ।
ਬਕਾ ਨਾ ਬੋਲੇ ਹਰ ਗੁਣ ਗਾਵੇ,
ਬਕਤਾ ਹੋ ਕੇ ਬੋਲੀ ਨਾ ਜਾਵੇ, ਸ਼ੇਸ਼ ਸ਼ਾਸਤਰਾਂ ਦੀ ਵਿਆਖਿਆ ਨੇ ਨਾਲ ਕਮਾਈ ਵੀ ਕਰੇ, ਕਿਉਂਕਿ ਕੇਵਲ ਸਰੋਤਰੀ ਨਾ ਬਣਿਆ ਰਹੇ ਤੇ ਮੇਸ਼ਤੀ ਵੀ ਹੋਵੇ, ਹਰ ਗੁਣ ਗਾਵੇ, ਹਰੀ ਦੇ ਗੁਣਾਂ ਨੂੰ ਵੀ ਗਾਵੇ, ਕਮਾਈ ਕਰੇ, ਕੇਵਲ ਬਕਤਾ ਬਣ ਕੇ ਸ਼ਾਸਤਰਾਂ ਦੇ ਬਿਆਨ ਨਾ ਕਰੀ ਜਾਵੇ, ਕਥਨੀ ਨਾ ਕਰੀ ਜਾਵੇ, ਆਪ ਵੀ ਕਮਾਈ ਕਰੇ, ਹਰੀ ਦੇ ਗੁਣਾਂ ਨੂੰ ਗਾਵੇ, ਤਾਂ ਉਸ ਨੂੰ ਜੀਵਨ ਮੁਕਤੀ ਦਾ ਆਨੰਦ ਪ੍ਰਾਪਤ ਹੁੰਦਾ ਹੈ। ਇਸੇ ਪ੍ਰਕਾਰ
ਪੁੱਤਰ ਅਵਘਟ ਸਰਵਰ ਨਹਾਵੇ,
ਪੁੱਤਰ ਕਰਕੇ ਕਾਮ ਕਰੋ ਲੋਭ ਮੋਹ ਹੰਕਾਰ ਵੀ ਘਾਟੀਆਂ ਹਰੀਆਂ, ਇਹਨਾਂ ਨੂੰ ਲੰਘ ਕਰਕੇ ਅੰਤਰਮੁਖ ਜਿਹੜਾ ਸਰੋਵਰ ਹੈ ਆਪਣਾ ਆਨੰਦ ਉਸ ਵਿੱਚ ਇਸ਼ਨਾਨ ਕਰੇ।
ਬਕਾ ਨਾ ਬੋਲੇ ਹਰ ਗੁਣ ਗਾਵੇ,
ਇਹ ਦਿਸ਼ਾ ਦੀਆਂ ਗੱਲਾਂ ਸ਼ਬਦ ਸਪਰਸ਼ ਰੂਪ ਰਸ ਗੰਨ ਦਿਸ਼ਾ ਦੀਆਂ ਗੱਲਾਂ, ਕਾਮ ਕਰੋ ਲੋਭ ਮੋਹ ਹੰਕਾਰ ਦੀਆਂ ਗੱਲਾਂ ਦੇ ਬਕਵਾਸ ਨੀ ਨਾ ਬੋਲੇ,
ਹਰ ਗੁਣ ਗਾਵੇ,
ਹਰੀ ਦੇ ਜੋ ਗੁਣ ਗਿਆਨ ਆਦਿਕ ਹੈ ਉਹਨਾਂ ਦਾ ਗਾਇਨ ਕਰੇ, ਗੁਰਾਂ ਦੁਆਰਾ ਜਾਣਨਾ ਕਰੇ। ਇਸੇ ਪ੍ਰਕਾਰ ਉੱਤਰ ਅਵਘਟ ਸਰਵਰ ਨਹਾਵੇ, ਉੱਤਰ ਕਰਕੇ ਔਖੀਆਂ ਘਾਟੀਆਂ ਕਿਹੜੀਆਂ ਹੈ, ਰਾਗ ਦੁਆਸ ਦੀਆਂ, ਇਹਨਾਂ ਤੋਂ ਉੱਤੇ ਕਰਕੇ ਸਰਵਰ ਨਹਾਵੇ, ਸਤਸੰਗਤ ਰੂਪੀ ਰਾਗ ਕਿਸੇ ਨਾਲ ਨਾ ਕਰੇ, ਦੁਆਸ ਕਿਸੇ ਨਾਲ ਨਾ ਕਰੇ, ਅੰਤਰਮੁਖਤਾ ਰੂਪੀ ਸਰੋਵਰ ਤੇ ਇਸ਼ਨਾਨ ਕਰੇ।
ਬਕਾ ਨਾ ਬੋਲੇ ਹਰ ਗੁਣ ਗਾਵੇ,
ਕੇਵਲ ਬਕਵਾਸ ਹੀ ਨਾ ਬੋਲੇ, ਮੇਰਾ ਅੰਤਰਮੁਖ ਮਨ ਹੋਇਆ, ਹਰੀ ਦੇ ਗੁਣਾਂ ਨੂੰ ਵੀ ਗਾਉਂਦਾ ਰਹੇ, ਕਮਾਈ ਕਰੇ। ਇਸੇ ਪ੍ਰਕਾਰ ਉੱਤਰ ਅਵਕਰ ਸਰਵਰ ਨਹਾਵੇ, ਉੱਤਰ ਕਰਕੇ ਔਖੀਆਂ ਘਾਟੀਆਂ ਕੌਣ ਹੋਣਗੀਆਂ, ਸੰਸਾਰ ਦੀਆਂ ਆਸਾ ਤੇ ਕ੍ਰਿਸ਼ਨਾ ਰੂਪੀ ਔਖੀਆਂ ਘਾਟੀਆਂ ਨੂੰ ਉੱਤਰ ਕਰਕੇ ਸਰਵਰ ਨਹਾਵੇ, ਅੰਤਾ ਤਨ ਰੂਪੀ ਸਰੋਵਰ ਤੇ ਨਾਮ ਰੂਪੀ ਜਲ ਚ ਇਸ਼ਨਾਨ ਕਰੇ।
ਬਕਾ ਨਾ ਬੋਲੇ ਹਰ ਗੁਣ ਗਾਵੇ,
ਇਸ ਪ੍ਰਕਾਰ ਬੰਦਕਾ ਹੋ ਕੇ ਬੋਲਣ ਨਾ ਬੋਲਦਾ ਰਹੇ, ਕਮਾਈ ਵੀ ਕਰੇ, ਹਰੀ ਦੇ ਗੁਣਾਂ ਨੂੰ ਵੀ ਗਾਉਂਦਾ ਰਹੇ, ਤਾਂ ਉਹਦਾ ਨਹਾਉਣਾ ਸਫਲਾ ਹੈ। ਇਸੇ ਪ੍ਰਕਾਰ ਸਾਹਿਬ ਸੰਗੀਤ ਕਰੇ ਅਵਘਟ ਸਰਵਰ ਨਹਾਵੇ, ਇਹ ਦੇਹ ਅਭਿਆਸ ਰੂਪੀ ਔਖੀਆਂ ਘਾਟੀਆਂ ਹੋਣਗੀਆਂ, ਇਹਨਾਂ ਤੋਂ ਉੱਤਰ ਕਰਕੇ ਸਰਵਰ ਨਿਮਰਤਾ ਰੂਪੀ ਸੇਵ ਇਸ਼ਨਾਨ ਕਰੇ।
ਬਕਾ ਨਾ ਬੋਲੇ ਹਰ ਗੁਣ ਗਾਵੇ,
ਇਸ ਪ੍ਰਕਾਰ ਬਕਾ ਨਾ ਕੇਵਲ ਲੋਕਾਂ ਨੂੰ ਬਕਤਾ ਬਣ ਕੇ ਬੋਲ ਬੋਲ ਕੇ ਉਪਦੇਸ਼ ਹੀ ਦੇਣ ਚ ਨਾ ਰਹੇ,
ਹਰ ਗੁਣ ਗਾਵੇ,
ਕਮਾਈ ਕਰੇ, ਹਰੀ ਦੇ ਗੁਣਾਂ ਨੂੰ ਗਾਣਾ ਕਰੇ ਤਾਂ ਨਿਹਾਲ ਹੁੰਦਾ ਹੈ। ਇਸੇ ਪ੍ਰਕਾਰ ਉੱਤਰ ਅਵਘਟ ਅਯੁੱਧਿਆ ਰੂਪੀ ਔਖੀਆਂ ਘਾਟੀਆਂ ਨੂੰ ਉੱਤਰ ਕਰਕੇ ਲੰਘ ਕਰਕੇ ਸਰਵਰ ਨਹਾਵੇ, ਜੋ ਸਰੂਪਾਨੰਦ ਰੂਪੀ ਸਰੋਵਰ ਉਸ ਵਿੱਚ ਇਸ਼ਨਾਨ ਕਰੇ।
ਬਕਾ ਨਾ ਬੋਲੇ ਹਰ ਗੁਣ ਗਾਵੇ,
ਉਹ ਬਕਵਾਸ ਹੀ ਨਾ ਕੇਵਲ ਬੋਲੀ ਜਾਵੇ, ਹਰੀ ਦੇ ਗੁਣਾਂ ਨੂੰ ਵੀ ਗਾਵੇ। ਇਸ ਪ੍ਰਕਾਰ ਸਾਧ ਸੰਗਤ ਜੀ ਸੰਤ ਨਾਰਾਇਣ ਸ੍ਰੀ ਮੁਕਤਸਰ ਸਾਹਿਬ ਜਿਸ ਵਕਤ ਮੋਰਚਾ ਸੀ 28 ਦਿਨ ਇਸੇ ਅਸ਼ਟਪਦੀ ਦੀ ਕਥਾ ਕੀਤੀ ਸੀ, ਉਹ ਸਾਰੇ ਅਸ਼ਟਾ ਪੂਰੇ ਨਹੀਂ ਚੇਤੇ ਰਹੇ, ਜਿੰਨੇ ਕੁ ਚੇਤੇ ਹੈ ਨਿਸ਼ਚੇ ਕਰੋ, ਇਸ ਪ੍ਰਕਾਰ ਹਰੀ ਦੇ ਗੁਣਾਂ ਨੂੰ ਗਾਵੇ, ਬਕਵਾਸ ਨਾ ਬੋਲੇ, ਸਦਾ ਸਦਾ ਸਿਮਰਨ ਵੀ ਯਾਦ ਕਰੇ, ਗੁਣਾਂ ਨੂੰ ਵੀ ਗਾਉਣਾ ਕਰੇ।
ਜਲ ਆਕਾਸ਼ੀ ਸੁਨ ਸਮਾਵੇ,
ਫਿਰ ਉਹ ਜਲਾਂ ਵਿੱਚ ਵੀ ਪਰਮੇਸ਼ਵਰ ਹੈ, ਆਕਾਸ਼ ਆਦਿਕ ਤੱਤਾਂ ਵਿੱਚ ਵੀ ਹੈ, ਉਹਦੇ ਵਿੱਚ ਸੁਨ ਅਸੁਰ ਹੋ ਕੇ ਸਮਾਉਣਾ ਕਰੇ, ਜਲ ਆਕਾਸ਼ੀ ਸੁਨ ਸਮਾਵੇ। ਇਸੇ ਪ੍ਰਕਾਰ ਜਲ ਆਕਾਸ਼ੀ ਜਲ ਵਿੱਚੋਂ ਨਿਮ ਜਲ ਤੋਂ ਨਿਰਮਲਤਾ ਚਿੱਤੀ ਧਾਰਨ ਕਰੇ, ਜਲ ਤੋਂ ਸ਼ਾਂਤੀ ਧਾਰਨ ਕਰੇ, ਆਕਾਸ਼ ਦਸਵੇਂ ਦੁਆਰ ਵਿੱਚ ਤੁਮ ਅਹੁਰ ਹੋ ਕੇ ਸਮਾਵੇ। ਇਸ ਪ੍ਰਕਾਰ ਹੈ ਜੋਗੀ ਜ਼ਿਆਦਾ ਆਕਾਸ਼ੀ ਆਕਾਸ਼ੀ ਜਿਹੜਾ ਸੂਰਜ ਹੈ ਉਹਦਾ ਜਲ ਵਿੱਚ ਪ੍ਰਤੀਬਿੰਬ ਪੈਂਦਾ ਹੈ। ਜਲ ਵਿੱਚ ਜਿਵੇਂ ਪ੍ਰਤੀਬਿੰਬ ਪੈਂਦਾ ਹੈ ਉਸੇ ਪ੍ਰਕਾਰ ਮਨ ਬੁੱਧ ਚਿੱਤ ਹੰਕਾਰ ਅੰਤਾ ਕਰਨ ਜਿਹੜਾ ਹੈ ਇਹ ਤਾਂ ਪਾਤਰ ਵੀ ਨਹੀਂ ਆਉਣੀ। ਕੁਝ ਕਾਮਨਾ ਦੇ ਕਾਰਨ ਇਹ ਜਲ ਹੈ। ਇਹ ਆਕਾਸ਼ੀ ਕੌਣ ਚਿੜਾ ਕਾਸ਼ੀ ਬ੍ਰਹਮ ਜੋ ਹੈ ਉਸ ਦਾ ਪ੍ਰਤੀਬਿੰਬ ਪੈ ਰਿਹਾ। ਇਹਨੂੰ ਜੀਵ ਕਹਿੰਦੇ ਅੰਤਾ ਕਰਨ ਉਪਾਧ ਚੇਤਨ ਜੀਵ ਹੈ, ਅੰਤਾ ਕਰਨ ਦੀ ਉਪਾਧੀ ਦੇ ਸਹਿਤ। ਅਤੇ ਇਸ ਪ੍ਰਕਾਰ ਚਿੜਾ ਕਾਸ਼ ਜੋ ਬ੍ਰਹਮ ਹੈ ਆਕਾਸ਼ੀ ਉਹ ਜਲ ਦੀ ਜਿਵੇਂ ਜਲ ਦੇ ਵਿੱਚ ਪ੍ਰਤੀਬਿੰਬ ਹੁੰਦਾ ਹੈ ਐਂ ਅੰਤਾ ਕਰਨ ਦੇ ਅੰਦਰ ਉਹ ਚੇਤਨ ਦਾ ਪ੍ਰਤੀਬਿੰਬ ਹੈ। ਉਹਨੂੰ ਜੀਵ ਕਹਿੰਦੇ ਵਾਚ ਅਰਥ ਵਿੱਚ। ਫਿਰ ਸੰਨੋ ਸੁਣਾਵੇ ਇਸ ਪ੍ਰਕਾਰ ਵਾਚ ਅਰਥ ਦਾ ਤਿਆਗ ਕਰਕੇ ਜਿਹੜਾ ਜਲ ਚ ਪ੍ਰਤੀਬਿੰਬ ਪੈਂਦਾ ਉਹਨੂੰ ਗਿਆਨ ਰੂਪੀ ਡੰਡੇ ਦੇ ਨਾਲ ਇਸ ਕਾਮ ਕਰਮ ਰੂਪੀ ਪਾਣੀ ਨੂੰ ਡੋਲ ਦੇਵੇ, ਦੇਹ ਵਿਆਸ ਰੂਪੀ ਘੜੇ ਨੂੰ ਧੰਨ ਦੇਵੇ। ਆਕਾਸ਼ੀ ਜੋ ਚਿੜਾ ਆਕਾਸ਼ ਹੈ ਉਹਦੇ ਵਿੱਚ ਜਿਹੜਾ ਜਲ ਚ ਪ੍ਰਤੀਬਿੰਬ ਪੈਂਦਾ ਅੰਦਰ ਜੀ ਭਾਵ ਉਹ ਹੋਰ ਵਿੱਚ ਇਸ ਪ੍ਰਕਾਰ ਸਮਾ ਜਾਵੇ, ਅਭੇਦ ਹੋ ਜਾਵੇ।
ਰਸ ਸਤ ਧੂਲ ਮਹਾਰਸ ਪਾਵੇ।
ਜਲ ਦੀ ਨਿਆਈ ਸਦੋ ਗੁਣ ਹੈ, ਸਦੋ ਗੁਣ ਆਦਿਕਾਂ ਸਦੋ ਅੰਸ਼ ਭੂਤਨ ਕੀ ਜੋ ਹੈ ਤਾਂ ਤਵੇ ਅੰਤਾ ਕਰਨ ਪਏ ਹੈ। ਸਦੋ ਅੰਸ਼ ਕਰਕੇ ਅੰਤਾ ਕਰਨ ਗਿਆ ਹੈ, ਅੰਤਾ ਕਰਨ ਦੇ ਅੰਦਰ ਹੀ ਚੇਤਨ ਦਾ ਪ੍ਰਤੀਬਿੰਬ ਪ੍ਰਤੀਕ ਹੁੰਦਾ ਹੈ। ਇਸੇ ਪ੍ਰਕਾਰ ਆਕਾਸ਼ੀ ਨੂੰ ਪ੍ਰਤੀਬਿੰਬਣੇ ਨੂੰ ਬਾਹਰ ਕਰਕੇ ਆਕਾਸ਼ੀ ਬਿੰਦੀ ਨੂੰ ਆਪਣਾ ਆਪ ਜਾਣ ਕੇ ਸਾਨੂੰ ਹੋਰ ਵਿੱਚ ਸਮਾ ਜਾਵੇ, ਅਭੇਦ ਹੋ ਜਾਵੇ।
ਰਸ ਸਤ ਧੂਲ ਮਹਾਰਸ ਪਾਵੇ।
ਫਿਰ ਭਾਈ ਸੱਤਾਂ ਰਸਾਂ ਨੂੰ ਝੋਲ ਕੇ ਜਿਵੇਂ ਦੂਰ ਨੂੰ ਪਾਸੇ ਕਰ ਲਈਦਾ ਪਾਣੀ ਚੋਂ, ਇਵੇਂ ਪੰਜੇ ਗਿਆਨਿੰਦਰੇ ਤੇ ਮਨ ਤੇ ਬੁੱਧ ਇਹ ਸੱਤੇ ਜਿਹੜੇ ਹੈਗੇ ਇਹਨਾਂ ਦੇ ਵਿਸ਼ਿਆਂ ਵਿੱਚ ਰਸ ਨੂੰ ਝੋਲ ਕੇ ਵਿਚਾਰ ਕੇ ਦੂਰ ਨੂੰ ਪਾਸੇ ਕਰਕੇ ਮਹਾਰਸ ਪਰਮੇਸ਼ੁਰ ਦੇ ਨਾਮ ਰਸ ਨੂੰ ਪ੍ਰਾਪਤ ਕਰੇ। ਰਸਾਂ ਦੀ ਝੋਲ ਸੱਤਾਂ ਰਸਾਂ ਨੂੰ ਝੋਲ ਕਰਕੇ ਚਾਰੇ ਅੰਤਾਂ ਕਰਨ ਤੇ ਤਿੰਨੇ ਗੁਣ ਇਹਨਾਂ ਨੂੰ ਝੋਲ ਕੇ ਪਾਸੇ ਕਰਕੇ ਮਹਾਰਸ ਆਤਮ ਨੰਦ ਦੇ ਤਾਈਂ ਪ੍ਰਾਪਤ ਕਰੇ। ਰਸਾਂ ਦੀ ਝੋਲ ਇਸੇ ਤਰ੍ਹਾਂ ਸੱਤ ਰਸ ਪੰਜ ਕਾਮ ਆਦਿ ਕਹਿਣਗੇ ਤੇ ਆਸਾ ਦੀ ਕ੍ਰਿਸ਼ਨਾ ਇਹਨਾਂ ਨਿਸ਼ੇ ਸੱਤ ਰਸਾਂ ਨੂੰ ਝੋਲ ਕੇ ਪਾਸੇ ਕਰਕੇ ਮਹਾਰਸ ਬ੍ਰਹਮਾਨੰਦ ਦੀ ਪ੍ਰਾਪਤੀ ਕਰੇ। ਇਸੇ ਪ੍ਰਕਾਰ ਸਗਰ ਸਪਰਸ਼ ਰੂਪ ਸੰਬੰਧ ਪੰਜੇ ਵਿਸ਼ੇ ਹਨਗੇ ਜਿਹੜੇ ਤੇ ਨਾਲ ਰਾਗ ਤੇ ਦੁਆਖ ਇਹਨਾਂ ਦੇ ਨਾਲ ਮਿਲ ਕੇ ਸੱਤਾਂ ਦੇ ਸਾਹਮਣੇ ਇਹਨਾਂ ਨੂੰ ਝੋਲ ਕੇ ਵਿਚਾਰ ਕੇ ਪਾਸੇ ਕਰਕੇ ਮਹਾਰਸ ਆਤਮਨੰਦ ਦੇ ਤਾਈਂ ਪ੍ਰਾਪਤ ਕਰੇ। ਜਾਂ ਰਸਾ ਦੀ ਝੋਲ ਜਰਾਗ ਵਿਵੇਕ ਖੜਸੰਤੀ ਮੋਖ ਇੱਛਾ ਤੇ ਸਰਵਣ ਮੰਨਣ ਤੇ ਨਿਰਿਆਸਨ ਇਹਨਾਂ ਸੱਤਾਂ ਰਸ ਪ੍ਰੇਮ ਦੇ ਨਾਲ ਝੋਲ ਵਿਚਾਰ ਕਰਕੇ ਮਹਾਰਸ ਬ੍ਰਹਮਾਨੰਦ ਨੂੰ ਪਾਲ ਪ੍ਰਾਪਤ ਕਰੇ।
ਐਸਾ ਗਿਆਨ ਸੁਣੋ ਅਬ ਮੂੜ
ਅਥਵਾ ਇਸੇ ਪ੍ਰਕਾਰ ਰਸ ਝੋਲ ਸ਼ੁਭ ਇੱਛਾ ਸ਼ੁਭ ਕਾਰਨਾ ਤਨੂ ਮਾਨਸਾ ਸੱਤਾ ਪਾਤ ਅਤੇ ਅਸੀਂ ਸਕਤ ਪਦਾਰਥਾ ਭਾਵਨੀ ਤੇ ਤੁਰੀਆ ਇਹ ਸਭ ਭੂਮਿਕਾ ਰੂਪੀ ਇਹ ਸੱਤ ਰਸ ਹੈ। ਇਹਨਾਂ ਦੇ ਅੰਦਰ ਝੋਲ ਵਿਚਾਰ ਕਰਕੇ ਮਹਾਰਸ ਬ੍ਰਹਮਾਨੰਦ ਨੂੰ ਪ੍ਰਾਪਤ ਕਰੇ।
ਐਸਾ ਗਿਆਨ ਸੁਣੋ ਅਬ ਮੂੜੇ
ਜਾਂ ਸਤ ਸੰਤੋਖ ਦਇਆ ਧਰਮ ਵਿਚਾਰ ਜਿਹੜੇ ਪੰਜੇ ਹਨਗੇ ਤੇ ਪਰੋਹ ਤੇ ਅਪਰੋਹ ਗਿਆਨ ਇਹਨਾਂ ਸੱਤਾਂ ਨਾਲ ਸਾਨੂੰ ਝੋਲ ਵਿਚਾਰ ਕੇ ਮਹਾਰਸ ਆਤਮਨੰਦ ਤਾਈਂ ਪ੍ਰਾਪਤ ਕਰੇ।
ਐਸਾ ਗਿਆਨ ਸੁਣੋ ਅਬ ਮੂੜੇ
ਇਹੋ ਜਿਹਾ ਗਿਆਨ ਹੈ ਸਾਡੇ ਹਿਰਦੇ ਦਾ ਇਹ ਧਰਤੀ ਸੁਣਨਾ ਕਰ ਹੈ ਮੇਰੇ ਪਿਆਰੇ।
ਭਰਪੂਰ ਧਾਰ ਰਹਿਆ ਸਭ ਥੋਰ
ਜੋ ਪਰਮੇਸ਼ੁਰ ਸਾਰੇ ਭਰਪੂਰ ਵਿਆਪਕ ਹੈ ਸਾਰਿਆਂ ਨੂੰ ਆਪਦੇ ਆਸਰੇ ਧਾਰਨ ਕਰ ਰਿਹਾ ਹੈ। ਇਹ ਸਾਰੀਆਂ ਥਾਵਾਂ ਵਿੱਚ ਸਾਰੇ ਸਮੇਂ ਦਾ ਅਧਿਸ਼ਠਾਨ ਸਰੂਪ ਹੈ, ਸਾਰਿਆਂ ਦਾ ਪ੍ਰਕਾਸ਼ ਰੂਪ ਹੈ, ਸਾਰਿਆਂ ਦੀ ਵਿਆਪਕ ਰੂਪ ਹੈ।
ਰਹਾਉ ਸੱਚ ਬ੍ਰਤ ਨੇਵ ਨਾ ਕਾਲ ਸੰਤਾਵੇ।
ਯੋਗੀ ਤਾਂ ਵਰਤ ਰੱਖਦੇ ਹੈ, ਆਪ ਦੀ ਵਰਤ ਰੱਖਣ ਦੀ ਬਾਬਤ ਕੀ ਆ ਗਿਆ ਹੈ। ਫਿਰ ਅਸੀਂ ਜਾਮੋ ਨੇਮ ਆਸਣ ਪ੍ਰਾਣਾ ਜਾਮ ਧਾਰਨਾ ਧਿਆਨ ਸਮਾਜ ਅਰਥ ਯੋਗ ਦੇ ਅੰਗ ਗ੍ਰਹਿਣ ਕਰਦੇ ਹਾਂ। ਤਾਂ ਸੁਣ ਕੇ ਗੁਰੂ ਸਾਹਿਬ ਜੀ ਸੁਣਾਉਂਦੇ ਹਨ
ਸੱਚ ਵਰਤ ਲੇਵ ਨਾ ਸੁਣਤਾਵ
ਇਹ ਜੋ ਵੀ ਕਹਿੰਦੇ ਸੱਚ ਵਰਤ ਜਿਹੜਾ ਸੱਚ ਬੋਲਣਾ ਹੈ ਸੱਚ ਨਾਮ ਦੀ ਕਮਾਈ ਕਰਨੀ ਹੈ ਸੱਚੇ ਪੁਰਖਾਂ ਦਾ ਮਿਲਾਪ ਕਰਨਾ ਹੈ ਇਹੋ ਹੀ ਵਰਤ ਰੱਖਣਾ ਕਰੇ ਸੱਚ ਇੱਕ ਵਰਤੇ ਕਰੇ ਝੂਠ ਨਾ ਬੋਲੇ ਇਹ ਵਰਤ ਰੱਖੇ ਇਹ ਨੇਮ ਜਨ ਨੇਮ ਵੀ ਇਹੋ ਹੀ ਹਨਗੇ ਜਿਹੜਾ ਮਨ ਬਾਣੀ ਸਰੀਰ ਆਦਤਾਂ ਕਰਕੇ ਨਿਯਮ ਵਿੱਚ ਸੱਚ ਬੋਲਣੇ ਚ ਰੱਖਣਾ ਹੈ ਰਹਿਣਾ ਇਹੋ ਹੀ ਜਮ ਨਿਯਮ ਹਨਗੇ ਅਤੇ ਇਸੇ ਪ੍ਰਕਾਰ ਤੇ ਵਰਤ ਸੱਚ ਵਰਤ ਨੇਮ ਨਾ ਕਾਲ ਸੁਰਤਾਵ ਹੈ ਜਾਂ ਜਮ ਇਹ ਹੈ ਜਿਹੜਾ ਮਨ ਨੂੰ ਹਮੇਸ਼ਾ ਲਈ ਪਰਮੇਸ਼ੁਰ ਦੇ ਸਮੀਪ ਜਮਾਈ ਰੱਖਣਾ ਹੈ ਨਿਯਮ ਨਿਯਮ ਨਾਲ ਕਦੇ ਚਿੰਤਨ ਤੋਂ ਵਿਸਰ ਨਹੀਂ ਦੇਣਾ ਜਮ ਨੇਮ ਆਸਣ ਕਿਤੇ ਨੂੰ ਬ੍ਰਹਮ ਦੀ ਕਿਸ਼ਤ ਰੱਖਣਾ ਅਤੇ ਇਸੇ ਪ੍ਰਕਾਰ ਪ੍ਰਾਣਾਯਾਮ ਜਿਹੜਾ ਪ੍ਰਾਣਾਯਾਮ ਇਹ ਤਿਆਗਣੇ ਯੋਗ ਜਿਹੜੇ ਔਗੁਣ ਉਹ ਛੱਡਦੇ ਨੇ ਗ੍ਰਹਿਣ ਕਰਨੇ ਯੋਗ ਜਿਹੜੇ ਗੁਣ ਹੈ ਧਾਰਨ ਕਰਨੇ ਨੇ ਇਹ ਕਿਸੇ ਨੂੰ ਇਸ਼ਤ ਰੱਖਣਾ ਇਹ ਹੈ ਪ੍ਰਾਣਾਯਾਮ ਚਾਹੇ ਉਤਾਰਨਾ ਚੜਾਉਣਾ ਫੈਲਾਉਣਾ ਆਦਿ ਅਤੇ ਇਸੇ ਪ੍ਰਕਾਰ ਪ੍ਰਾਣਾਯਾਮ ਆਸਣ ਪ੍ਰਾਣਾਯਾਮ ਤੇ ਧਾਰਨਾ ਹੈ ਕਿਸੇ ਨੂੰ ਹਰ ਵਕਤ ਪਰਮੇਸ਼ੁਰ ਦੀ ਜੋੜੀ ਰੱਖਣਾ ਧਿਆਨ ਹੈ ਕਿਸ ਦਾ ਜੁੜ ਜਾਣਾ ਮਹਾਰਾਜ ਸ਼ਬਦ ਵਿੱਚ ਸ਼ਬਦ ਦੇ ਅਰਥ ਵਿੱਚ ਜਿਹੜਾ ਚਿੱਤ ਦੇ ਸਾਰੇ ਸਕਰਮ ਮਿਲ ਜਾਣ ਇਹਦਾ ਨਾਮ ਸਮਾਧੀ ਹੈ ਇਹ ਅੱਠ ਅੰਗ ਹਨ ਯੋਗ ਦੇ ਕਿਉਂ ਸੱਚ ਆਦਿ ਗੁਣਾਂ ਨੂੰ ਧਾਰਨ ਕਰਨਾ ਵਰਤ ਰੱਖੇ ਇਹ ਯਮਨੇਮ ਆਦਿਕਾਂ ਨੂੰ ਰੱਖੇ
ਨਾ ਕਾਲ ਸੰਤਾਵ
ਫਿਰ ਇਹਨਾਂ ਨੂੰ ਐਸਾ ਜਿਹੜਾ ਨਿਯਮ ਵਾਲਾ ਪੁਰਖ ਹੈ ਯੋਗ ਦੇ ਅੰਗ ਭਗਤੀ ਯੋਗ ਦੇ ਅੰਗ ਜਿਹਨੂੰ ਪ੍ਰਾਪਤ ਹੋਏ ਹੈ ਉਹਨਾਂ ਨੂੰ ਭਾਈ ਕਾਲ ਨੀ ਫਿਰ ਸੰਤਾ ਸਕਦਾ ਕਾਲ ਨੀ ਦੁੱਖ ਦੇ ਸਕਦਾ ਕਾਲ ਤੋਂ ਬਚ ਜਾਂਦੇ ਹਨ ਉਹ
ਸਤਿਗੁਰ ਕ੍ਰੋਧ ਜਲਾਵੇ
ਜੋਗੀਆਂ ਨੂੰ ਕ੍ਰੋਧ ਬੜਾ ਆਉਂਦਾ ਹੁੰਦਾ ਜਿਹੜਾ ਆਗਿਆ ਨਾ ਮੰਨੇ ਮੱਥਾ ਨਾ ਟੇਕੇ ਉਹਨੂੰ ਸਰਾਫ ਦੇ ਦਿੰਦੇ ਹੈ ਇਹਦੇ ਸਤਿਗੁਰੂ ਜੀ ਕਹਿੰਦੇ ਹਨ
ਸਤਿਗੁਰ ਸ਼ਬਦ ਕ੍ਰੋਧ ਜਲਾਵੇ
ਸਤਿਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਜਿਹੜਾ ਕਿਤੇ ਜਦੋਂ ਨਾ ਚਿੱਤਦਾ ਜੁਲਣਾ ਗੁੱਸੇ ਹੋ ਜਾਣਾ ਇਸ ਕ੍ਰੋਧ ਆਦਿਕਾਂ ਨੂੰ ਸਾੜ ਦੇਵੇ ਸਤਿਗੁਰਾਂ ਦੇ ਸ਼ਬਦ ਕਰਕੇ ਸ਼ਬਦ ਨੀਤੀ ਜਲ ਦੇ ਨਾਲ ਕ੍ਰੋਧ ਆਦਿਕਾਂ ਨੂੰ ਨਾਸ਼ ਕਰੇ ਜੋ ਜਲਾਉਣ ਵਾਲੇ ਹਨ
ਗਗਨ ਨਿਵਾਸ ਸਮਾਧ ਲਗਾਵੇ
ਫਿਰ ਭਾਈ ਗਗਨ ਦੇ ਕਿਲਾ ਕਾਸ ਪਰਮੇਸ਼ੁਰ ਹੈ ਜਿਹੜਾ ਗਗਨ ਆਦਿਕ ਪੱਤਾਂ ਦੀ ਜਿਸ ਪਰਮੇਸ਼ੁਰ ਦਾ ਨਿਵਾਸ ਹੈ ਗਗਨ ਜੋ ਦਸਵੇਂ ਦਾਤ ਵੀ ਜਿਸ ਦਾ ਨਿਵਾਸ ਹੈ ਗਗਨ ਹਿਰਦੇ ਦੇ ਅੰਦਰ ਵੀ ਜਿਸ ਦਾ ਨਿਵਾਸ ਹੈ ਗਗਨ ਚੇਤਨ ਜੋ ਸਾਰਿਆਂ ਵਾਸ਼ਨਾ ਤੋਂ ਰਹਿਤ ਹੈ ਉਸ ਵਿੱਚ ਬੁੱਧੀ ਨੂੰ ਜਿਹੜਾ ਜੋੜਨਾ ਸਮਾਧੀ ਲਗਾਉਣਾ ਕਰੇ
ਪਾਰਸ ਪਰਸ ਪਰਮ ਪਦ ਪਾਵੇ
ਫਿਰ ਮਹਾਰਾਜ ਜੀ ਜੋਗੀ ਜਿਹੜੇ ਉਹ ਤਾਂ ਪਾਰਸ ਦੀ ਪ੍ਰਾਪਤੀ ਕਰਦੇ ਆ ਜਦੋਂ ਪਹਾੜਾਂ ਚ ਜਾਂਦੇ ਹੈ ਮਹਾਰਾਜ ਕਹਿੰਦੇ ਪਾਰਸ ਗੁਰੂ ਸਾਹਿਬ ਆਪ ਹਨ ਸਤਿਗੁਰੂ ਪਾਰਸ ਨਾਲ ਪਰਸ ਕਰਕੇ ਪਰਮ ਪਦ ਵੀ ਉਹਨਾਂ ਧੰਤਾਂ ਨੂੰ ਸੋਨਾ ਬਣਾ ਲੈਂਦੇ ਹੈ ਇਹਦੇ ਭਾਈ ਪਰਮ ਪਦ ਕੇਵਲ ਮੁਕਤੀ ਦੇ ਥਾਈ ਪ੍ਰਾਪਤ ਕਰੀ ਹੈ ਇਹੋ ਜਿਹੇ ਗੁਰੂ ਸਾਹਿਬ ਪਾਰਸ ਹਨ ਉਹਨਾਂ ਨੂੰ ਪਰਸ ਕਰਕੇ
ਸੱਚ ਮਨ ਕਾਰਨ ਸੱਚ ਦਿਲੋ
ਅਤੇ ਸੱਚੇ ਪਰਮੇਸ਼ੁਰ ਦੇ ਮਨੋਂ ਦੇ ਕਾਰਨ ਵਾਸਤੇ ਕਿ ਮਨ ਦੇ ਅੰਦਰ ਸੱਚਾ ਸਾਨੂੰ ਪ੍ਰਾਪਤ ਹੋ ਜੇ ਮਨ ਜੋ ਸਿਰੋਮਣੀ ਸੱਚਾ ਹੈ ਉਹਦੀ ਪ੍ਰਾਪਤੀ ਵਾਸਤੇ ਤਤ ਮਿੱਥਿਆ ਦਾ ਬਲਵੋਚਨ ਜਿਹੜਾ ਕਰਨਾ ਵਿਚਾਰਨ ਕਰਨਾ ਇਹ ਤਤ ਨੂੰ ਬਲੋਵੇ ਰਿੜਕਣਾ ਕਰੇ ਦੁੱਧ ਨੂੰ ਰਿੜਕਣਾ ਕਰੇ ਨਿਸ਼ਕਾਮ ਕਰਮਾਂ ਰੂਪੀ ਦੁੱਧ ਨੂੰ ਰਿੜਕਣਾ ਕਰੇ ਵਿਵੇਕ ਰੂਪੀ ਮਧਾਣੀ ਦੁਆਰਾ ਫਿਰ ਤਤ ਸਿਧਾਂਤ ਕੌਣ ਆਤਮ ਆਨੰਦ ਮੱਖਣ ਉਸ ਨੂੰ ਬਲੋਵੇ ਦੇਖ ਲਵੇਗਾ
ਸੁਭਰ ਸਰਗਰ ਲੈਲਨ ਧੋਵੇ
ਅਤੇ ਸਾਧ ਸੰਗਤ ਰੂਪੀ ਸੁਭਰ ਲਵਾ ਲਵ ਸਰੋਵਰ ਲਵਾ ਲਵ ਨਾਮ ਰੂਪੀ ਜਲ ਨਾਲ ਭਰਿਆ ਹੋਇਆ ਇਹਦੇ ਚ ਮੈਲਮ ਧੋਵੇ ਮਹਿਲਾਂ ਜਿਹੜੀਆਂ ਹੈਗੀਆਂ ਬਹੁਤ ਬਚਨ ਬਣਾਇਆ ਮੈਲਮ ਬਹੁਤੀਆਂ ਮਹਿਲਾਂ ਜਿਹੜੀਆਂ ਰਾਗ ਦੀ ਦੈਸ਼ ਦੀ ਆਸਾ ਦੀ ਤ੍ਰਿਸ਼ਨਾ ਦੀ ਇਹਨਾਂ ਸਾਰੀਆਂ ਮਹਿਲਾਂ ਨੂੰ ਧੋ ਲਵੇ ਪਾਠ ਮੈਲੂ ਨਹੀਂ ਹੈ ਇਕੱਠਾ ਪਾਠ ਕਰਨਾ ਜਿਹੜਾ ਪਾਠ ਕਰਦੇ ਮੈਲ ਨਾ ਧੋਵੇ ਉਹਦਾ ਵੀ ਅਰਥ ਨਾ ਨਿਸ਼ਚੇ ਕਰਕੇ ਮੈਲ ਨੂੰ ਕਿਉਂ ਨੀ ਧੋਂਦਾ ਧੋਣਾ ਕਰ ਮੈਲ ਨੂੰ ਇਹ ਪਾਠ ਦਮਦਮ ਸਾਹਿਬ ਵਾਲੇ ਮੈਲ ਨਾ ਧੋਵੇ ਮੰਨਦੇ ਹੈ ਪਰ ਅੰਮ੍ਰਿਤਸਰ ਸਾਹਿਬ ਦਾ ਪਾਠ ਮੈਲੋ ਨੂੰ ਹੈ ਸਾਲ ਵਿੱਚ ਇਕੱਠਾ ਇੱਕੋ ਹੀ ਮੰਨਿਆ ਸੁਭ ਸਰਵਰ ਮੈਲਨ ਧੋਵੇ ਸਿਵਰ ਲਗਾ ਲਾ ਭਲਿਆ ਹੋਇਆ ਹੈ ਆਤਮ ਆਨੰਦ ਰੂਪੀ ਸਿਵਰ ਉਹਦੇ ਚ ਮਹਿਰ ਅਯੁੱਧਿਆ ਆਦਿਕਾ ਦੇ ਪਾਣੀ ਧੋਣਾ ਕਰੇ ਨਾ ਪੁਰਖ ਜੇ ਮੈਂ ਨਖੇਰ ਚਲਾਉਣਾ ਉਹ ਪੁਰਖ ਧੋਣਾ ਕਰੇ ਤੇ ਕਿਉਂ ਨੀ ਧੋਦਾ ਧੋਣਾ ਕਰੇ ਜਰੂਰ ਧੋ
ਲਵੇ
ਜਿਸ ਸਰੂਪ ਵਿਚ ਰੰਗਿਆ ਹੋਇਆ ਉਹ ਹਜੇ ਰੂਪ ਹੀ ਹੋ ਜਾਏਗਾ ਜੇ ਕਰਕੇ ਮਹਾਰਾਜ ਸਾਹਿਬ ਦੇ ਸਰੂਪ ਨੂੰ ਸਗੋਂ ਸਰੂਪ ਕਰਕੇ ਸਮਝੇਗਾ ਤਾਂ ਉਲਟ ਕੇ ਸਗੋਂ ਸਰੂਪ ਹੀ ਹੋ ਜਾਏਗਾ ਜੇ ਨਿਰਗੁਣ ਸਰੂਪ ਸਮਝੇਗਾ ਤਾਂ ਨਿਰਗੁਣ ਸਰੂਪ ਹੀ ਹੋ ਜਾਏਗਾ ਸੱਚੇ ਆਨੰਦ ਦਾ ਜੇ ਬੋਧ ਹੋ ਗਿਆ ਤਾਂ ਵੈਸਾ ਹੀ ਸੱਚੇ ਆਨੰਦ ਰੂਪ ਕਿਵੇਂ ਫਲ ਪ੍ਰਾਪਤ ਹੋਵੇਗਾ
ਆਪੇ ਕਰਤਾ ਕਰੇ ਸੋ ਹੋਊਗਾ
ਉੱਥੇ ਸਾਹਿਬ ਸਿੰਘ ਜੀ ਕਰਤਾ ਪੁਰਖ ਆਪ ਹੀ ਹੈ ਇਹ ਜੋ ਵੀ ਉੱਥੇ ਕਰਤਾ ਭੋਗਤਾ ਦਾ ਬਿੰਦ ਵਾਜ ਨਹੀਂ ਹੈ ਆਪ ਹੀ ਕਰਦਾ ਪੁਰਖ ਜੋ ਕੁਝ ਕਰਦਾ ਸੀ ਪਿੱਛੇ ਹੁੰਦਾ ਸੀ ਹੁਣ ਹੁੰਦਾ ਹੈ ਅੱਗੇ ਨੂੰ ਹੋਵੇਗਾ ਆਪਣੀ ਹੰਗਤਾ ਨੂੰ ਜੀ ਭਾਲਦੀ ਰਹੇਗੀ
ਜੋੜੇ ਹੋਏ
ਮਹਾਰਾਜ ਜੀ ਸਾਡੇ ਅੰਦਰ ਸੂਰਜ ਦੀ ਸੁਰ ਦੇ ਨਾਲ ਗਰਮੀ ਵੱਧ ਜਾਂਦੀ ਹੈ ਫਿਰ ਚੰਦਰਮਾ ਦੀ ਸੁਰ ਛੱਡ ਕੇ ਅਸੀਂ ਠੰਡ ਅੰਦਰ ਪ੍ਰਾਪਤ ਕਰਦੇ ਹਾਂ ਇਧਰ ਮਹਾਰਾਜ ਠੰਡ ਪਾਉਣ ਵਾਸਤੇ ਕਿਹੜੀ ਵਸਤੂ ਹੈ ਭਾਈ ਗੁਰੂ ਸਾਹਿਬ ਜੀ ਹਿਮਾਲੇ ਵੀ ਨੀ ਆਈ ਬਰਫ਼ ਵੀ ਨੀ ਆਈ ਠੰਡੇ ਹਨਗੇ ਬਰਫ਼ ਨਾਲੋਂ ਵੀ ਠੰਡੇ ਹੈ ਬਰਫ਼ ਤੋਂ ਸੁੰਨ ਕਰ ਦਿੰਦੀ ਹੈ ਗੁਰੂ ਸਾਹਿਬ ਕਿਸ ਨੂੰ ਸਰੂਪ ਪ੍ਰਾਪਤ ਕਰਾ ਦਿੰਦੇ ਹੈ ਇਹ ਵਾਸ਼ਨਾ ਮੇਜ ਦਿੰਦੇ ਹੈ ਸ਼ੀਤਲ ਤਾਂ ਅਸੀਂ ਬਖਸ਼ਦੇ ਹਨ
ਅਗਲ ਬੁਝਾਵੇ
ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਤਮੋ ਗੁਣ ਰੂਪੀ ਅਗਿਆਨ ਰੂਪੀ ਸੂਰਜ ਦੀ ਜਿਹੜੀ ਅਗਨੀ ਹੈ ਉਸ ਨੂੰ ਬੁਝਾ ਦਿੰਦੇ ਹਨ ਸ਼ਾਂਤ ਬਖਸ਼ ਦਿੰਦੇ ਹਨ
ਸੇਵਾ ਸੁਰਤ ਵਿਭੂਤ ਚੜਾਵੇ
ਫਿਰ ਸੱਚੇ ਪਾਤਸ਼ਾਹ ਅਸੀਂ ਜੋ ਵੀ ਤਾਂ ਭੂਤੀ ਮਰਦੇ ਹਾਂ ਆਪ ਜੀ ਨੂੰ ਕੋਈ ਭੂਤ ਨੀ ਮਰੀ ਮਹਾਰਾਜ ਕਹਿੰਦੇ ਨੇ ਸੇਵਾ ਸੁਰਤ ਵਿਭੂਤ ਚੜਾਵੇ ਇਹ ਜੋ ਵੀ ਜਿਹੜੀ ਸੇਵਾ ਸ੍ਰੇਸ਼ਟ ਪ੍ਰੇਮ ਨਾਲ ਕਰਨੀ ਹੈ ਨਾ ਸੇਵਾ ਕਰਦੇ ਉੱਤੇ ਗਰਮ ਚਿੰਬੜ ਜਾਣੀ ਹੈ ਜਿਹੜੀ ਇਹੋ ਹੀ ਗੁਰਸਿੱਖ ਨੂੰ ਭਗੂਤੀ ਚੜਾਉਣੀ ਹੈ ਹੋਰ ਸਵਾਹ ਵਾਲਣ ਦਾ ਨਾ ਭਗੂਤੀ ਚਾੜਨੀ ਨੀ ਖਰਖੇ ਨਿਵਾਸੀ ਖੋਤੇ ਵੀ ਖੇਚ ਲਿਖਦੇ ਹੀ ਰਹਿੰਦੇ ਹੈ ਅਤੇ ਕੁੰਚਰ ਹਾਥੀ ਵੀ ਸਾਰੇ ਖੂਕ ਮਲਹਾਰੀ ਗੱਜ ਗੱਜ ਹੈ ਜਮੂਰ ਚਾਰੀ ਗਦੇ ਤੇ ਹਾਥੀ ਧੂੜ ਧਾਰ ਹੀ ਲੈਂਦੇ ਧੂੜ ਧਾਰਨ ਨਾਲ ਕੋਈ ਸਾਗ ਨੀ ਬਣ ਜਾਈਦਾ ਇਸ ਕਰਕੇ ਹੰਕਾਰ ਜਿਹੜਾ ਛੱਡ ਕੇ ਸੇਵਾ ਕਰਨੀ ਹੈ ਨਾ ਸੇਵਾ ਨਾ ਨਿਮਰਤਾ ਹੋਣ ਦਾ ਹੈ ਨੀਵਾਂ ਮਨ ਨੂੰ ਜਿਹੜਾ ਕਰਨਾ ਸ੍ਰੇਸ਼ਟ ਤਰੀਕੇ ਦੇ ਨਾਲ ਸੇਵਾ ਕਰਕੇ ਇਹੋ ਹੀ ਭਾਈ ਭੂਤੀ ਸੌ ਮਨ ਨੀ ਕਰੇ ਚਲਾਉਣਾ ਕਰੇ
ਦਰਸ਼ਨ ਆਪ ਸਹਿਜ ਘਰ ਆਵੇ
ਸੇਵਾ ਸੁਰਤ ਚੜਾਵੇ ਜਿਹੜੇ ਸੁਰਤ ਸ੍ਰੇਸ਼ਟ ਪ੍ਰੀਤੀ ਨਾਲ ਸੇਵਾ ਕਰਦੇ ਹੈ ਇਹੋ ਹੀ ਭੂਤੀ ਉਹ ਚੜਾਉਣਾ ਕਰਦੇ ਹੈ ਸੇਵਾ ਸੁਰਗ ਮੂਰਤ ਚੜਾਵੇ ਸੇਵਾ ਦੀ ਜਿਹੜੀ ਪਰਮੇਸ਼ਰ ਦੀ ਗਿਆਤ ਹੋਣੀ ਹੈ ਇਸ ਭੂਤੀ ਨੂੰ ਚਾਲ ਚਾਲ ਨਾ ਕਰੇ ਚੇਤਨ ਸਰੂਪ ਦੀ ਸੇਵਾ ਦੀ ਗਿਆਤ ਹੋਣੀ ਹੈ ਜਿਹੜੀ ਸਿਮਰਨ ਦੀ
ਦਰਸ਼ਨ ਆਪ ਸਹਿਜ ਘਰ
ਆਵੇ ਮਹਾਰਾਜ ਜੀ ਸਾਡੇ ਦਰਸ਼ਨ ਆਈ ਪੰਥ ਦਾ ਦਰਸ਼ਨ ਯੋਗੀਆਂ ਦੇ ਬਾਰਾਂ ਪੰਥ ਨੇ ਆਈ ਪੰਥ ਕਨੀਹਾ ਪੰਥ ਚੋਲੀ ਪੰਥ ਕਾਗਲ ਪੰਥ ਆਦਿ ਉਹਨਾਂ ਪੰਥਾਂ ਵਿੱਚੋਂ ਆਪ ਕਿਹੜੇ ਪੰਥ ਨੂੰ ਮੰਨਦੇ ਹੋ ਤਾਂ ਸਾਹਿਬ ਕਹਿੰਦੇ ਹਨ
ਦਰਸ਼ਨ ਆਪ ਸਹਿਜ ਘਰ
ਆਵੇ ਇਹ ਭਾਈ ਸਾਡਾ ਦਰਸ਼ਨ ਯੋਗੀਆਂ ਯੋਗੀ ਜਨੋਂ ਸੇਵਦੇ ਸੰਨਿਆਸੀ ਤੇ ਦਵੇਸ਼ ਛੇਵਾਂ ਜਾਵਾਂ ਬਿਪਰਕਾ ਜਾਵਾਂ ਨੀਂਦ ਨਾ ਮੇਖ ਇਹਨਾਂ ਵਿੱਚੋਂ ਆਪਣੇ ਸਰੂਪ ਦਾ ਜਿਹੜਾ ਦਰਸ਼ਨ ਕਰਨਾ ਸਹਿਜ ਸ਼ਾਂਤੀ ਨਾਲ ਆਪਣੇ ਘਰਾਂ ਤੋਂ ਮੁਖ ਦਿੱਤੀ ਚ ਆ ਜਾਂਦਾ ਹੈ ਇਹੋ ਹੀ ਭਾਈ ਸਾਡਾ ਦਰਸ਼ਨ ਭੇਖ ਆਪਣੇ ਸਰੂਪ ਦਾ ਜਿਹੜਾ ਜਿਵੇਂ ਪਰਮੇਸ਼ੁਰ ਨੇ ਆਪਾਂ ਨੂੰ ਬਣਾਇਆ ਉਹਨੇ ਸਾਧ ਸੂਰਤ ਰੱਖਣੀ ਤੇ ਉਹ ਆਪਣੇ ਸਰੂਪ ਦਾ ਦਰਸ਼ਨ ਕਰਕੇ ਸਹਿਜ ਸਰੂਪ ਰੂਪੀ ਕਰਕੇ ਅੰਤਰ ਵਿਖਾ ਕੇ ਦਿੱਤੀ ਟਿਕ ਜਾਂਦੀ ਹੈ ਕਿਉਂ ਆਪਣੇ ਆਪ ਦਾ ਦਰਸ਼ਨ ਮਹਾਰਾਜ ਵਿਖਾ ਦਿੰਦੇ ਪ੍ਰਗਟ ਕਰਕੇ ਜੈਸਾ ਸਾਧ ਸਾਧ ਐਸਾ ਦਿਸ਼ਤਾ
ਨਿਰਮਲ ਬਾਣੀ ਨਾਦ ਵਜਾਵੇ
ਸੱਚੇ ਪਾਤਸ਼ਾਹ ਜਦੋਂ ਸਾਡਾ ਭੰਡਾਰਾ ਤਿਆਰ ਹੋਵੇ ਉਦੋਂ ਅਸੀਂ ਸੱਚੇ ਪਾਤਸ਼ਾਹ ਜੀ ਨਾਦ ਵਜਾਉਂਦੇ ਹਾਂ ਦਿਗਲ ਵਰਗਾ ਹੁੰਦਾ ਉਸ ਨੂੰ ਜਦੋਂ ਵਜਾਉਂਦੇ ਉਹ ਸਿੰਘੀ ਤਾਂ ਜਦੋਂ ਚਿੱਤ ਕਰੇ ਉਦੋਂ ਹੀ ਵਜਾਉਂਦੇ ਰਹਿੰਦੇ ਹੈ ਜਦੋਂ ਭੰਡਾਰਾ ਤਿਆਰ ਹੋਵੇ ਉਦੋਂ ਨਾਦ ਵਜਾਉਂਦੇ ਹੈ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸਾਡਾ ਨਾਦ ਏ ਸੁਣੇ ਜੋਗੀ
ਨਿਰਮਲ ਬਾਣੀ ਨਾਦ ਵਜਾ
ਜਿਹੜੀ ਮੈਲ ਤੋਂ ਰਹਿਤ ਕਰਨ ਵਾਲੀ ਬਾਣੀ ਉਹਨੂੰ ਧੁਰਕੀ ਬਾਣੀ ਆਈ ਤੂੰ ਸੈਲੀ ਚਿੰਤ ਮਚਾਈ ਇਹ ਜਿਹੜਾ ਬਾਣੀ ਦਾ ਉਚਾਰਨ ਕਰਨਾ ਮਨ ਨੂੰ ਨਿਰਮਲ ਕਰਨ ਵਾਸਤੇ ਇਹੋ ਹੀ ਭਾਈ ਨਾਦ ਬਾਜਾ ਵਜਾਉਣਾ ਕਰੇ ਇਹੋ ਹੀ ਜਿਗਰ ਦੇ ਵਰਗਾ ਨਾਦ ਬਾਜਾ ਹੈ ਸਾਡਾ ਇਹਨੂੰ ਵਜਾਉਣਾ ਕਰਦੇ ਆ ਨਾ ਆਪ ਜੀ ਦਾ ਆਦਮ ਪ੍ਰੀ ਉਸ ਪਰਮੇਸ਼ਰ ਨੂੰ ਉਜਲ ਬਾਣੀ ਦੁਆਰਾ ਬਜਾਵਾ ਪ੍ਰਗਟ ਕਰ ਲਈਏ ਹਿਰਦੇ ਵਿੱਚ
ਅੰਤਰ ਗਿਆਨ ਮਹਾਰਸ ਸਾਰਾ
ਸੱਚੇ ਪਾਤਸ਼ਾਹ ਜੀ ਤਾਂ ਸ਼ਰਾਬ ਪੀਂਦੇ ਹੈ ਸ਼ਰਾਬ ਪੀ ਕੇ ਬੜੇ ਮਸਤ ਹੋ ਜਾਂਦੇ ਹੈ ਤੁਸੀਂ ਵੀ ਕੋਈ ਸ਼ਰਾਬ ਦੱਸੋ ਕਿਹੜੀ ਪੀਣੀ ਚਾਹੀਦੀ ਹੈ ਤਾਂ ਸੁਣ ਕੇ ਗੁਰੂ ਸਾਹਿਬ ਜੀ ਕਹਿੰਦੇ ਹਨ
ਅੰਤਰ ਗਿਆਨ ਮਹਾਰਸ ਸਾਰਾ
ਜਿਹੜਾ ਭਾਈ ਅੰਦਰ ਗਿਆਨ ਹੋਣਾ ਨਾ ਵਾਹਿਗੁਰੂ ਦਾ ਅਸੀਂ ਤਾਂ ਗਿਆਨ ਰੂਪੀ ਸ਼ਰਾਬ ਪੀਂਦੇ ਹਾਂ ਇਹਦੇ ਕਰਕੇ ਮਹਾਰਸ ਸਾਰਾ ਪੂਰਨ ਆਨੰਦ ਪ੍ਰਾਪਤ ਹੁੰਦਾ ਹੈ ਅਤੇ ਜਿਹੜੇ ਬਾਕੀ ਦੇ ਅਮਲੀ ਹੈ ਉਹ ਗੰਦੀਆਂ ਗਲੀਆਂ ਚ ਡਿੱਗੇ ਰਹਿੰਦੇ ਹੈ ਕੁੱਤੇ ਮੂੰਹ ਤੇ ਧਾਰਾਂ ਮਾਰਦੇ ਹੈ ਇਹ ਬਦਨਾਮੀ ਹੁੰਦੀ ਹੈ ਕੋਈ ਲੈਕ ਥੋੜੇ ਹੁੰਦੇ ਆ ਉਹ ਇਹ ਜਿਹੜਾ ਗਿਆਨ ਰੂਪੀ ਸ਼ਰਾਬ ਹੈ ਇਹਦੇ ਅੰਦਰ ਮਹਾਰਸ ਬ੍ਰਹਮਾ ਆਨੰਦ ਪੂਰਨ ਰਸ ਪ੍ਰਾਪਤ ਹੁੰਦਾ ਸਾਰ
ਸ੍ਰੇਸ਼ਟ
ਮਹਾਰਾ ਅਸੀਂ ਤੀਰਥਾਂ ਤੇ ਇਸ਼ਨਾਨ ਕਰਨ ਜਾਂਦੇ ਹਾਂ ਮਹਾਰਾਜ ਕਹਿੰਦੇ ਵੀ ਤੀਰਥਾਂ ਦਾ ਇਸ਼ਨਾਨ ਇਹੋ ਹੀ ਹੈ ਜਿਹੜਾ ਗੁਰੂ ਦੀ ਵਿਚਾਰ ਹਿਰਦੇ ਚ ਧਾਰਨ ਕਰਨੀ ਹੈ ਇਹ ਪੁਰਬਾਂ ਦਾ ਤੀਰਥਾਂ ਦਾ ਇਸ਼ਨਾਨ ਹੈ ਤੀਰਥ ਪੂਰਾ ਸਤਿਗੁਰੂ ਮੱਝਣ ਪੁਰਬ ਲੱਗਾ ਹੋਇਆ ਜਿਹੜਾ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਹੈ ਗੁਰਾਂ ਦੀ ਵਿਚਾਰ ਧਾਰਨ ਕਰਨੀ ਹੈ ਸਾਰੇ ਤੀਰਥਾਂ ਦੇ ਪੁਰਬਾਂ ਦਾ ਇਸ਼ਨਾਨ ਹੈ ਇਹ
ਅੰਤਰ ਪੂਜਾ ਥਾਨ ਮੁਰਾਰਾ
ਫਿਰ ਮਹਾਰਾਜ ਅਸੀਂ ਪੂਜਾ ਕਰਦੇ ਹਾਂ ਸ਼ਿਵ ਪਾਰਵਤੀ ਦੀ ਆਪ ਪੂਜਾ ਕਿਹੜੀ ਕਰਦੇ ਹੋ ਮਹਾਰਾਜ ਕਹਿੰਦੇ ਅੰਤਰ ਪੂਜਾ ਥਾਨ ਮੁਰਾਰਾ ਜਿਹੜਾ ਮੁਰਾਰੀ ਪਰਮੇਸ਼ਰ ਨੂੰ ਅੰਦਰ ਸਮਝਣਾ ਹੈ ਇਹੋ ਹੀ ਪੂਜਾ ਵਾਲਾ ਥਾਂ ਹੈ ਮੁਰਾਰੀ ਦਾ ਹਿਰਦੇ ਰੂਪੀ ਥਾਂ ਵਿੱਚ ਇਹ ਜਿਹੜਾ ਅੰਦਰ ਵਾਹਿਗੁਰੂ ਨੂੰ ਜਾਣਨਾ ਹੈ ਇਹੋ ਹੀ ਪੂਜਾ ਹੈ ਅਸੀਂ ਅੰਤਰਮੁਖ ਬਿਰਤੀ ਕਰਕੇ ਵਾਹਿਗੁਰੂ ਨੂੰ ਹਰ ਵਾਰ ਕੰਮ ਸੰਗ ਜਾਣਨਾ ਇਹੋ ਪੂਜਨ ਕਰਦੇ ਹਾਂ ਇਸ ਮੁਰਾਰੀ ਦੇ ਸਥਾਨ ਨੂੰ ਸਾਧ ਸੰਗਤ ਇਸ ਮੁਰਾਰੀ ਦਾ ਥਾਂ ਹੈ ਸਾਧ ਸੰਗਤ ਦੁਆਰਾ ਅੰਤਰਮੁਖ ਜਿਹੜੀ ਬਿਰਤੀ ਕਰਨੀ ਹੈ ਉੱਥੇ ਪੁੱਜ ਜਾਣਾ ਹੈ ਇਹੋ ਹੀ ਪੂਜਾ ਹੈ
ਜੋਤੀ ਜੋਤ ਮਿਲਾਵਣ ਹਾਰਾ
ਜਿਹੜੇ ਪੂਜਾ ਕਰਦੇ ਹੈ ਉਹਨਾਂ ਨੂੰ ਭਗਵਾਨ ਆਦਰੇ ਚ ਮੇਲ ਲੈਂਦਾ ਇੱਧਰ ਮਹਾਰਾਜ ਕਹਿੰਦੇ ਜੋਤੀ ਜੋਤ ਮਿਲਾਵਣ ਹਾਰਾ ਜੋਤੀ ਜੋ ਪਰਮੇਸ਼ਰ ਹੈ ਅਦਵੈਤ ਆਨੰਦ ਰੂਪ ਜੋਤੀ ਜੋਤ ਪੰਥਕ ਜੋਤ ਨੂੰ ਆਪਦੇ ਚ ਮੇਲਣ ਵਾਲਾ ਹੈ ਖੜ ਜੋਤੀਆਂ ਨੂੰ ਆਪਦੇ ਚ ਮੇਲ ਲੈਂਦਾ ਹੈ
ਰਸ ਰਸਿਆ ਮਤ ਇੱਕ
ਤੇਰੇ ਆਨੰਦ ਮਹਾਰਾਜ ਕਿਹਨੂੰ ਆਉਂਦਾ ਹੈ ਯੋਗਾਨੰਦ ਤਾਂ ਯੋਗੀਆਂ ਨੂੰ ਬਾਜੇ ਸੁਣ ਕੇ ਆਉਂਦਾ ਹੈ ਤਾਂ ਮਹਾਰਾਜ ਕਹਿੰਦੇ ਹਨ ਹੇ ਜੋਗੀ ਸੁਣੋ
ਰਸ ਰਸਿਆ ਮਤ ਇੱਕ
ਇਹਨਾਂ ਦਾ ਮਨ ਇੱਕ ਪਰਮੇਸ਼ਰ ਦੇ ਭਾਈ ਪ੍ਰੇਮ ਵਿੱਚ ਹੈ ਉਹ ਰਸ ਰਸਿਆ ਰਸਨਾ ਕਰਕੇ ਹੀ ਰਸ ਕੇ ਰਸ ਗਿਆ ਤੇ ਬੁੱਧੀ ਕਰਕੇ ਵੀ ਇੱਕਦਾ ਪ੍ਰਕਾਸ਼ ਉਹਨੂੰ ਹੋ ਗਿਆ ਰਸਨਾ ਕਰਕੇ ਵੀ ਰਸ ਕੇ ਰਸ ਗਿਆ ਹੈ ਤੇ ਮਤ ਮਨ ਕਰਕੇ ਵੀ ਮਸਤ ਹੋ ਗਿਆ ਹੈ ਅਤੇ ਸਰੀਰ ਕਰਕੇ ਰੋਮ ਰੋਮ ਕਰਕੇ ਵੀ ਕਿਹੜਾ ਭਾਵ ਪ੍ਰਕਾਸ਼ ਵੇਖਦਾ ਹੈ ਇਸ ਪ੍ਰਕਾਰ ਮਨ ਬਾਣੀ ਸਰੀਰ ਕਰਕੇ ਉਹ ਆਤਮ ਰਸ ਵਿੱਚ ਰਸਿਆ ਗਿਆ ਹੈ ਰਸ ਰਸਿਆ ਜਿਹਨਾਂ ਦਾ ਮਨ ਨਾਮ ਰਸ ਵਿੱਚ ਰਸਿਆ ਹੈ ਅਤੇ ਮਸਤ ਹੋ ਕੇ ਸਰੀਰ ਕਰਕੇ ਵੀ ਕਿਹੜਾ ਪ੍ਰੇਮ ਕਰਦੇ ਹੈ ਤੇ ਬੁੱਧੀ ਕਰਕੇ ਵੀ ਕਿਹੜੇ ਨਿਸ਼ਚੇ ਚ ਲੱਗੇ ਹੋਏ ਹਨ ਰਸ ਰਸਿਆ ਜਿਹੜਾ ਸਾਰਿਆਂ ਚ ਰਸ ਰੂਪ ਪਰਮੇਸ਼ਵਰ ਹੈ ਜਿਹਦਾ ਬੁੱਧੀ ਕਰਕੇ ਉਸ ਵਿੱਚ ਮਨ ਰਸ ਗਿਆ ਹੈ ਉਹਨੂੰ ਇੱਕ ਦਾ ਭਾਵ ਪ੍ਰਕਾਸ਼ ਹੋਇਆ ਹੈ
ਤਖਤ ਨਿਵਾਸੀ ਪੰਜ ਸਮਾਏ
ਉਹ ਤਖਤ ਸਰੂਪ ਦਾ ਨਿਵਾਸੀ ਹੋ ਗਿਆ ਉਹਨਾਂ ਦੇ ਪੰਜੇ ਕਾਮ ਕ੍ਰੋਧ ਮੋਹ ਹੰਕਾਰ ਨਾਸ ਹੋ ਗਏ ਹਨ ਕੋਈ ਵੀ ਵਿਕਾਰ ਦੁੱਖ ਨਹੀਂ ਦੇ ਸਕਦਾ ਤਖਤ ਨਿਵਾਸੀ ਜਿਹੜਾ ਸਾਧ ਸੰਗ ਰੂਪੀ ਤਖਤ ਤੇ ਨਿਵਾਸ ਕਰਦਾ ਉਹਦੇ ਪੰਜੇ ਸਬਦ ਸਪਰਸ਼ ਰੂਪ ਰਸ ਗੰਨ ਪੰਜੇ ਵਿਸ਼ੇ ਲੀਨ ਹੋ ਜਾਂਦੇ ਹੈ ਮਿਟ ਜਾਂਦੇ ਹੈ ਅਤੇ ਜਦੋਂ ਪੰਜੇ ਵਿਸ਼ੇ ਮਿਟ ਜਾਂਦੇ ਹੈ ਉਦੋਂ ਫਿਰ ਉਹ ਕਈ ਅੰਤਰਮੁਖ ਰੂਪੀ ਤਖਤ ਦੇ ਨਿਵਾਸੀ ਹੁੰਦਾ ਉਹਦੇ ਫਿਰ ਪੰਜ ਸਰਸੰਤੋਖ ਦਿਆ ਧਰਮ ਆ ਕੇ ਅੰਦਰ ਸਮਾ ਜਾਂਦੇ ਹੈ ਜਦੋਂ ਸਰਸੰਤੋਖ ਦਿਆ ਧਰਮ ਪੰਜੇ ਸਮਾ ਜਾਂਦੇ ਹੈ ਫਿਰ ਤੁਰਿਆ ਦਰ ਰੂਪੀ ਤਖਤ ਦਾ ਨਿਵਾਸੀ ਹੋ ਜਾਂਦਾ ਹੈ ਤੇ ਪੰਚ ਸਮਾਏ ਪੰਚ ਉਹ ਸੰਤ ਮਹਾਤਮਾ ਤੁਰਿਆ ਤਖਤ ਸਮਾ ਜਾਂਦੇ ਹੈ ਫਿਰ ਤਖਤ ਨਿਵਾਸੀ جان گئے کہ دسویں دارو پیتا سنگھ جی وہ پرویش نواس کرتا انہوں نے ایڈا پنگلا اور سکھمنا اسی پرکار ایڈا پنگلا سکھمنا باقی جہاں امنی گوتری اوسطا جہاں یہ پنجے اتنے سما جانیاں کیوں دسویں دوادی تخت کے نواس کرتے ہیں گے تخت نواسی پنچ سما ہے پھر وہ جانتے کہ سنسار روپی تخت ہے اس کا یہ پرمیشر آپ نواس کرتا ہے تو پنج چیتن سارا کو سمایا ہوا ہے کیوں جان کر کے انہوں نے سال سنگ جی پنجے کلیش اویدیا سمتا راگ دوائش ابھی نویش آدک یہ سارے سما جاندے ہیں تخت نواسی سروپ روپی تک جو نواسی ہو جاندے ہیں پنچ کیتن تو سما جاندے ہیں
کار کمائی خسم رجا
جنہاں سب سنگے جی کار کمائی ہے نا واحگرو کی رجا چلن روپ جہاں پرمیشور کی رجا بھی چلنا ہے یہ دھرتی کار کما
اج تک ناپ نہ لکھا جا
اس طرح کی کار کمائی کے بغیر اوگت جو پراپت روپ ناپ ہے اوگت جو بھنتی کے دے تو رات ناپ سوامی ہے اوگت جو گیان سروپ ہے وہ سرو کا سوامی لکھن والا وہ گرا تو بنا لکھا نہیں جانا ہور کسی طریقے کے نال نرمکار سروپ ہونے پہ
جل میں اپجا جل کے دور
دیکھو کئی جی جل میں اپجا جل کے دور جل پرتبند سورج کا پیدا ہوتا ہے پر جل تو سورج ویک لو کن دور ہوں آکاشی سورج
جل میں جوت رہا پرتو
جل کے سورج کی جوت کا پرتبند ہوں جل آدکان کی بھرپور ہو رہا ہے سورج ہوں دسو سورج نیڑے نیڑے آخیے کی دور آخیے پرتبند تو نیڑے ہے تو دور اکاسی ہے اس کر کے نہ دور کہا جانا نہ نیڑے کہا جا سکتا ہے اسی پرکار
جل مہر جل کے
جل جو انتا کرم ہے چیتن کا پرتبند پیدا ہوتا ہے تو جل امتا کرم سے آنا تو دور ہے پرمیشور چیتن کہڑا کاشی
جل میں جوت رہا پر
جل آد کو جو پنجا تتوں کا ستو مایا اس کارن امتا کرم یہ جوت بھرپور ہو رہی ہے دیکھنے کے
نیڑ ہے کچھ آخا
ہوں دسو کی نیڑے آخیے چیتن کا پار سارا کے امتا کرنا چ پہنتا ہے کہ کی تو دور کہہ دیے اس کر کے وہ پرمیشور نہ دور کہا جاتا ہے نیڑے کہا جاتا ہے اسی پرکار پھر پڑھو دوے ارتھ کے
جل میں اپجا جل کے دور
جل کے ہی سنت مہاتما پنجاں تتاں تو پیدا ہوئے ہیں ویکھ لو تو پنجاں تتاں دے جو سوا انہوں تو کام تو کروھ تو لوبھ تو موہ تو سب دور رہندے ہیں یہاں پنجاں تتوں کے سواو چ نہیں پہنتے ہیں
جل میں جوت رہا پر
وہ سنت مہاتما جہے جل آدک پنجاں تتوں کی جوت پرمیشور کی پائی ہوئی ہے وہ پرمیشور بھرپور لہا ویکھ لیندے ہیں سارے ویاپ ہوں ویکھتے ہیں جل پدارتوں کی انہوں کے شریر پیدا ہوئے ہیں تو جل پدارتوں کے سب تیاگی رہے دور رہتے ہیں
کس نیڑ ہے
جل میں جوت
جل میں جوت رہا پر
جل آدک پدارتوں کے انہوں کی جو جوت ہے انہوں کی بدھ ہے پدارتوں پر انہوں پدارتوں بدھی پدارتھا کار نہیں کرتے جوت رہا بھرپور سارے پدارتھ جوتی سروپ نیادک ویختے ہیں کوئی وہ پدارتھ نہیں پرچتے ہیں
کس نیڑ ہے کس آکھاں دور
ہوں کی نیڑے آخیے تو کس کے دور آخیے گیانوان نیڑے سمجھتے اگیانی دور سمجھتے ہیں سارا نے انتا کرنے میں چیتن پاس پیا رہا ہے اس کر کے دور کی دے چاہیے یہ نیڑے سارا نے دے آج کو انتا کرنا آپ سبھاوا تو اسنگ ہوا ہے کیوں نیڑے کیوں کہہ دیے سارے کا آتما ہونے کر کے دور کس پرکار کہہ دیے
نت گڑ گاوا دیس ہزور
یہ بھائی وہ گنا کا سمندر ہے ہوں اسی حضور نیڑے ویخ کے ڈرنے ہر وقت تھی بھی اس حاضر ناظر جان کے گنا نو گاؤنا کرو ਫਿਰ ਸਾਨੂੰ ਬ੍ਰਹਮ ਵਿਦਿਆ ਰੂਪੀ ਨਿਤ ਖਜ਼ਾਨੇ ਦੀ ਪ੍ਰਾਪਤੀ ਹੋਵੇਗੀ।
ਅੰਤਰ ਬਾਹਰ ਅਗਰ ਨਾ
ਕੋਈ ਨਿਸ਼ਚੇ ਕਰ ਲੈ, ਅੰਦਰ ਵੀ ਉਹੋ ਹੀ ਹੈ ਸਾਰੇ ਸੰਸਾਰ ਦੇ, ਬਾਹਰ ਵੀ ਸਾਰੇ ਸੰਸਾਰ ਦੇ, ਸਾਰਿਆਂ ਜੀਵਾਂ ਦੇ ਅੰਤਰ ਵੀ ਤੇ ਬਾਹਰ ਮੁੱਖ ਸੰਸਾਰ ਵਿਚ ਵੀ ਅਤੇ ਅੰਤਰ ਮੁੱਖ ਵਿਰਤੀ ਆਲਿਆਂ ਵਿਚ ਵੀ, ਅਗਰ ਨੀ ਹੋਰ ਕੋਈ ਉਸ ਤੋਂ ਬਗੈਰ
ਜੋ ਕਿਸ ਭਾਵ ਹੈ ਸੂ ਫੁੱਲ ਹੋ,
ਜੋ ਤਿਸ ਨੂੰ ਇਸ ਨੂੰ ਪਾਉਂਦਾ ਸੀ ਉਹ ਹੁੰਦਾ ਸੀ, ਜੋ ਤਿਸ ਨੂੰ ਪਾਉਂਦਾ ਹੁਣ ਹੁੰਦਾ ਹੈ, ਅੱਗੇ ਨੂੰ ਪੁਨਾ ਹੋਵੇਗਾ।
ਹੁਣ ਭਰ ਭਰ ਨਾਨਕ ਕਹਿ ਜੀ ਕਿਆ,
ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹੇ ਧਰਤਰੀ, 1500 ਵਰੇ ਦੀ ਉਮਰ ਸੀ ਧਰਤਰੀ ਦੀ, ਯੋਗਾ ਅਭਿਆਸ ਕਰਕੇ ਲੰਮੀ ਉਮਰ ਵਾਲਾ ਸੀ ਗੁਰੂ ਸਾਹਿਬ ਜੀ ਨੂੰ ਜੋ ਮਿਲਿਆ। ਮਾਰੇ ਕਹਿੰਦੇ ਹੇ ਧਰਤਰੀ ਸੁਣ ਪਈ, ਇਹਦਾ ਛੋਟਾ ਭਰਾ ਸੀ ਨਾ ਵਿਕਰਮਾਜੀਤ, ਜਿਹਦਾ ਸਮਝ ਚੱਲਿਆ ਦੁਨੀਆਂ ਦੇ ਵਿਚ। ਇਸ ਪ੍ਰਕਾਰ ਧਰਤਰੀ ਨੂੰ ਕਹਿੰਦੇ ਹਨ ਸੱਚੇ ਪਾਤਸ਼ਾਹ, ਇਹ ਧਰਤਰੀ ਸੁਣ, ਅਸੀਂ ਇਹ ਵਿਚਾਰ ਕਰੇ ਤਾਂ ਕਸਮ ਕਰਦੇ ਹਾਂ,
ਨਿਰਮਲ ਨਾਮ ਮੇਰਾ ਆਧਾਰ,
ਜਿਹੜਾ ਉਜਲ ਕਰਨ ਵਾਲਾ ਪਾਪਾਂ ਦੀ ਮਾਇਆ ਤੋਂ, ਲੁਕਾਰਾਂ ਦੀ ਮਾਇਆ ਤੋਂ, ਵਿਸ਼ਿਆਂ ਦੀ ਮਾਇਆ ਤੋਂ ਨਿਰਮਲ ਕਰਨ ਵਾਲਾ, ਮਨ ਵਿਖੇ ਅਵਰਨ ਆਦਿਕਾਂ ਦੀ ਮਾਇਆ ਤੋਂ ਨਿਰਮਲ ਕਰਨ ਵਾਲਾ, ਉਹ ਨਾਮ ਵਾਹਿਗੁਰੂ ਦਾ ਸਾਡਾ ਆਸਰਾ ਹੈ। ਤੂੰ ਵੀ ਨਾਮ ਦਾ ਆਸਰਾ ਲੈ, ਤੂੰ ਵੀ ਨਿਹਾਲ ਹੋਵੇਂਗਾ। ਸੁਣ ਭਰ ਸਾਡੀ ਸਿੱਖਾਂ ਨੂੰ ਸੁਣ ਕੇ, ਹੇ ਧਰਤਰੀ ਸੁਣ, ਆਵੇ ਰੇਤ ਦੀ ਥਾਂ ਨੂੰ ਖਾਲੀ ਨਾ ਰੱਖ, ਤੈਨੂੰ ਸਾਡੇ ਉਦੇਸ਼ ਰੂਪੀ ਅੰਦਰ ਦੀ ਜਲ ਨਾਲ ਭਰ ਲੈ।
ਨਿਰਮਲ
ਨਾਨਕ ਕਹੇ,
ਨਾਨਕ ਕਹੇ ਜੀ ਕਿਆ,
ਇਹ ਸਤਿਗੁਰੂ ਨਾਨਕ ਜੀ, ਨਾਨਕ ਨੂੰ ਦਿੱਤੇ ਜਸਮਨ ਸਾਹਿਬ ਨਾਨਕ ਆ, ਉਦੈਤ ਰੂਪ ਦੀ ਵਿਚਾਰ ਨੂੰ ਅਸੀਂ ਕਥਨ ਕਰਦੇ ਹਾਂ।
ਨਿਰਮਲ ਨਾਮ ਮੇਰਾ ਆਧਾਰ,
ਸਾਡਾ ਤਾਂ ਵਾਯੂ ਉਜਲ ਜੋ ਪਰਮੇਸ਼ਰ ਦਾ ਨਾਮ ਹੈ, ਇਹੋ ਹੀ ਆਸਰਾ ਹੈ। ਤੂੰ ਵੀ ਲੈ ਕੇ ਨਿਹਾਲ ਹੋ ਜਾ। ਹੋਰ ਆਸਰੇ ਅਸੀਂ ਜੋਗੀ ਕਿ ਸ਼ਰਾਬ ਦੇ ਆਸਰੇ, ਕਦੇ ਅਮਲ ਦੇ ਆਸਰੇ, ਬਿਰਦੀ ਚੁਕਾਉਣ ਨੂੰ ਕਹਿੰਦੇ ਅਨਹਦ ਸ਼ਬਦ ਖੁੱਲਦੇ ਹੈ, ਇਹ ਸ਼ਰਾਬ ਪੀਣੇ ਕਦੇ ਖੁੱਲ ਜਾਣ, ਤਾਂ ਬਾਕੀ ਦੇ ਲੋਕ ਪਾਗਲ ਹੋ ਕੇ ਕਿਉਂ ਘਰ ਸਾਡਾ ਆਪਦਾ ਗਵਾ ਲੈਣ।
ਨਿਰਮਲ ਨਾਮ ਮੇਰਾ ਆਧਾਰ,
ਸਾਡਾ ਤਾਂ ਉਜਲ ਕਰਨ ਵਾਲਾ ਪਰਮੇਸ਼ਰ ਦਾ ਨਾਮ ਹੀ ਆਸਰਾ ਹੈ।